ਭਾਵ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਔਰ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਕੋਲ
ਸੋਹਤ ਹੈ ਸਿੱਖ ਸੇਵਕ
ਔਰ ਬਹੁਤ ਸਾਰੇ ਸਿੱਖਾਂ ਦੇ ਵਿਚ ਸੁਭਾਇਮਾਨ ਹੋਏ ਨੇ। ਭਾਵ ਗੁਰੂ ਅਰਜਨ ਦੇਵ ਜੀ ਪਿਤਾ ਨੇ ਗੁਰੂ ਅਰਜਨ ਦੇਵ ਜੀ ਦੀ ਸੁੰਦਰਤਾ, ਰੂਹਾਨੀਅਤ, ਸਰੀਰਕ ਸੁੰਦਰਤਾ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਹੁਤ ਸਾਰੇ ਸਿੱਖ, ਉਹਨਾਂ ਦੇ ਵਿਚ ਸੁਭਾਏ ਮਾਨ ਸੁੰਦਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਨ।
ਜਿਉਂ ਕਮਲਾਸਨ ਸੋ ਪਦਮਾਪਤ,
ਕਹਿੰਦੇ ਜਿਉਂ ਕਮਲਾਸਨ ਸੋ ਪਦਮਾਪਤ, ਕਹਿੰਦੇ ਜੈਸੇ ਦੇਵਤਿਆਂ ਦੇ ਵਿਚ ਵਿਸ਼ਨੂੰ ਸੁਭਾਏ ਮਾਨ ਹੈ ਜਾਂ ਬ੍ਰਹਮਾ ਸੁਭਾਏ ਮਾਨ ਹੈ ਸਾਰੇ ਦੇਵਤਿਆਂ ਤੋਂ, ਇਸ ਤਰ੍ਹਾਂ ਕਮਲਾਸਨ ਅਤੇ ਪਦਮਾਪਤ ਵਿਸ਼ਨੂੰ ਤੇ ਬ੍ਰਹਮਾ ਜੈਸੇ ਹਨ।
ਦੇਵਨ ਬ੍ਰਿੰਦ ਮੈਂ ਸੋਭ ਕੁਮਾਰੂ,
ਜਿਵੇਂ ਬ੍ਰਹਮਾ ਅਤੇ ਵਿਸ਼ਨੂੰ ਸਾਰੇ ਦੇਵਤਿਆਂ ਦੇ ਵਿਚੋਂ ਸੁੰਦਰ ਵੀ ਨੇ ਔਰ ਸਾਰਿਆਂ ਤੋਂ ਵੱਡੇ ਸੁਭਾਏਮਾਨ ਵੀ ਨੇ, ਸਾਰੇ ਦੇਵਤੇ ਇਨ੍ਹਾਂ ਦਾ ਮਾਨ ਤੇ ਸਤਿਕਾਰ ਕਰਦੇ ਨੇ। ਵਿਸ਼ਨੂੰ ਦਾ ਪਹਿਲੇ ਨੰਬਰ ਤੇ ਹੈ, ਦੂਜੇ ਨੰਬਰ ਤੇ ਬ੍ਰਹਮਾ ਦਾ ਭਾਵ। ਇਸ ਤਰ੍ਹਾਂ ਜਿਵੇਂ ਦੇਵਤਿਆਂ ਦੇ ਵਿਚ ਵਿਸ਼ਨੂੰ ਤੇ ਬ੍ਰਹਮਾ ਦੋਵੇਂ ਸੁਭਾਏਮਾਨ ਹਨ,
ਸੰਗਤ ਸੋਦਜ ਬੂਜਨ ਕੀਨਾ,
ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੋਵੇਂ ਹੀ ਸੁਭਾਏਮਾਨ ਲੱਗ ਰਹੇ ਨੇ ਭਾਵ, ਤਾਂ ਕਰਕੇ ਇਨ੍ਹਾਂ ਨੇ ਦੇਵਤਿਆਂ ਦਾ ਵਰਣ ਕੀਤਾ ਹੈ। ਗੁਰੂ ਸਾਹਿਬ ਦੀ ਸੋਭਾ ਵਧਾਉਣ ਵਾਸਤੇ ਕਿ ਜੈਸੇ ਦੇਵਤਿਆਂ ਦੇ ਵਿਚ ਇਕ ਪ੍ਰਮਾਣ ਦੇ ਕੇ ਕਹਿੰਦੇ ਨੇ, ਜੈਸੇ 33 ਕਰੋੜ ਦੇਵਤਾ ਮੰਨੇ ਹੈ ਔਰ 9 ਕਰੋੜ ਦੇਵੀ ਮੰਨੀ ਹੈ, ਉਨ੍ਹਾਂ ਸਾਰਿਆਂ ਦੇ ਵਿਚੋਂ ਸੁੰਦਰ ਵੀ ਨੇ, ਸੋਹਣੇ ਵੀ ਨੇ, ਪਦਮ ਜੀ ਵੱਡੇ ਹਨ, ਸਾਰੇ ਦੇਵਤਿਆਂ ਦੇ ਸਤਿਕਾਰ ਯੋਗ ਬ੍ਰਹਮਾ ਅਤੇ ਵਿਸ਼ਨੂੰ ਹਨ, ਵਿਸ਼ਨੂੰ ਵੱਡੇ ਔਰ ਬ੍ਰਹਮਾ ਉਦੋਂ ਥੋੜੇ ਜੇ ਘੱਟ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਵਿਸ਼ਨੂੰ ਦੀ ਤਰ੍ਹਾਂ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਬ੍ਰਹਮਾ ਦੀ ਤਰ੍ਹਾਂ ਸਾਰੀ ਸੰਗਤ ਸੁਭਾਏਵਾਨ ਹੋਏ ਹਨ।
ਸੰਗਤ ਸੋਦਜ ਬੂਜਨ ਕੀਨਾ,
ਉਹ ਸੰਗਤ ਕੋਲੋਂ ਦਿਨ ਜਿਹੜਾ ਬ੍ਰਾਹਮਣ ਉਹ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਚੰਦੂ ਜੀ ਦਾ ਆਇਆ ਹੈ, ਉਹ ਸੰਗਤ ਦੇ ਕੋਲੋਂ ਪੁੱਛਣਾ ਕਰਦਾ ਹੈ,
ਬਤਾਵੋ ਜਾਤ ਸੋ ਗੋਤ ਜੇ ਤਾਹੂੰ,
ਉਹ ਕਹਿੰਦਾ ਇਹਨਾਂ ਦੀ ਜਾਤ ਕੀ ਹੈ, ਇਹਨਾਂ ਦੀ ਗੋਤ ਕੀ ਹੈ ਇਹਨਾਂ ਦਾ, ਕਿਉਂਕਿ ਇੱਕ ਜਾਤ ਹੁੰਦੀ ਹੈ ਇੱਕ ਗੋਤ ਹੁੰਦਾ ਹੈ, ਜੈਸੇ ਸਾਰੀ ਜਾਤ ਇੱਕ ਜੱਟ ਹੁੰਦੀ ਹੈ ਪਰ ਗੋਤ ਉਹਦੇ ਵਿੱਚ ਕੋਈ ਸਿੱਧੂ ਹੈ, ਕੋਈ ਚੌਹਾਨ ਹੈ, ਕੋਈ ਧਾਲੀਵਾਲ ਹੈ, ਕੋਈ ਮਾਨ ਹੈ, ਕੋਈ ਕੈਸੇ ਗੋਤ ਹੈ, ਕੋਈ ਕੈਸੇ। ਇਸੇ ਤਰ੍ਹਾਂ ਹੀ ਸਾਰੇ ਅਗਰਵਾਲ ਬਾਣੀਏ ਹੁੰਦੇ ਨੇ, ਉਹਨਾਂ ਵਿਚ ਵੀ ਗੋਤ ਨੇ, ਕੋਈ ਮਿੱਤਲ ਹੈ, ਕੋਈ ਬਾਂਤਲ ਹੈ, ਭਾਵ ਉਹ ਗੋਤ ਹੁੰਦੇ ਨੇ, ਇੱਕ ਜਾਤੀ ਹੁੰਦੀ ਹੈ ਇੱਕ ਗੋਤੀ ਗੋਤ ਹੁੰਦਾ ਹੈ। ਫਿਰ ਉਹ ਬ੍ਰਾਹਮਣ ਪੁੱਛਦਾ ਕਿ ਇਹਨਾਂ ਦੀ ਜਾਤ ਕੀ ਹੈ ਜੀ, ਇਹਨਾਂ ਦਾ ਗੋਤ ਕੀ ਹੈ, ਇਉਂ ਪੁੱਛਣਾ ਕਰਦਾ ਹੈ ਬ੍ਰਾਹਮਣ,
ਜਾਤ ਹੈ ਸੰਬੰਧ ਕਰਿਓ ਹਮ,
ਕਿਉਂਕਿ ਅਸੀਂ ਆਇਆ ਦਿੱਲੀ ਤੋਂ ਚੰਦੂ ਦੀ ਲੜਕੀ ਦਾ ਸੰਬੰਧ ਰਿਸ਼ਤਾ ਕਰਨ ਵਾਸਤੇ, ਔਰ ਉਹ ਖੱਤਰੀ ਹੈ, ਇਸ ਕਰਕੇ ਉਹਨਾਂ ਦੀ ਜਾਤੀ ਵੀ ਹੋਣੀ ਚਾਹੀਦੀ ਹੈ, ਫਿਰ ਨਾਲ ਇਹ ਵੀ ਹੈ ਕਿ ਗੋਤ ਨਾਲ ਨੀ ਮਿਲਣਾ ਚਾਹੀਦਾ, ਕਿਉਂਕਿ ਆਪਣੇ ਗੋਤ ਵਿਚ ਰਿਸ਼ਤਾ ਕਰਦੇ ਨੀ। ਅੱਜ ਕੱਲ ਦੇ ਭਾਵੇਂ ਕਰਨ ਲੱਗ ਗਏ ਬਹੁਤ ਸਾਰੇ, ਪਰ ਬਹੁਤ ਸਾਰੇ ਅਜੇ ਵੀ ਨਹੀਂ ਕਰਦੇ, ਤੋ ਇਸ ਕਰਕੇ ਪੁੱਛਦੇ ਹਨ ਕਿ ਇਹਨਾਂ ਦੀ ਜਾਤੀ ਕੀ ਹੈ, ਇਹਨਾਂ ਦਾ ਗੋਤ ਕੀ ਹੈ, ਕਿਉਂਕਿ ਅਸੀਂ ਦਿੱਲੀ ਤੋਂ ਚੰਦੂ ਦੀ ਲੜਕੀ ਦਾ ਰਿਸ਼ਤਾ ਸਗਲ ਲੈ ਕੇ ਅਸੀਂ ਪਹੁੰਚੇ, ਉਹ ਕਰਨ ਵਾਸਤੇ ਆਏ ਹਾਂ, ਕਿਉਂਕਿ ਅਸੀਂ ਸਾਹੋ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਜੋ ਹੈ ਉਹਦੀ ਸੁੱਤਾ ਬੇਟੀ, ਉਹਦੀ ਬੇਟੀ ਦੇ ਰਿਸ਼ਤੇ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ ਹੋਏ ਹਾਂ।
ਸੰਗਤ ਸਿੱਖ ਕਹੇ,
ਸਾਰੀ ਸੰਗਤ ਨੇ ਔਰ ਸਿੱਖਾਂ ਨੇ ਜਦੋਂ ਉਹਨਾਂ ਨੇ ਪੁੱਛਣਾ ਕੀਤਾ, ਫਿਰ ਕਿਹਾ ਹੈ
ਸੋਡ ਬੰਸ ਸਿਰ ਮੋਰ,
ਕਹਿੰਦੇ ਭਾਈ ਇਹ ਤਾਂ ਸਾਰੀਆਂ ਬੰਤਾਂ ਤੋਂ ਸ਼੍ਰੋਮਣੀ ਸੋਢੀ ਬੰਤ ਹੈ, ਸੋਢੀ ਬੰਤ, ਕਿਉਂਕਿ ਗੁਰੂ ਰਾਮਦਾਸ ਤੋਂ ਸੋਢੀਆਂ ਦੀ ਬੰਤ ਆ ਗਈ। ਪਹਿਲੀ ਗੁਰੂ ਨਾਨਕ ਦੇਵ ਸਾਹਿਬ ਜੀ ਵੇਦੀ ਬੰਤ ਸਨ, ਦੂਜੇ ਗੁਰੂ ਅੰਗਦ ਸਾਹਿਬ ਜੀ ਤ੍ਰਿਹੇੜ ਬੰਤ ਦੇ ਸਨ, ਤੀਜੇ ਗੁਰੂ ਅਮਰਦਾਸ ਜੀ ਭੱਲੇ ਭੱਲੇ ਅਮਰਦਾਸ ਗੁਰ ਤੇਰੇ ਜੈਸੇ ਭਗਤ ਕਹਿੰਦੇ ਹਨ, ਤੋ ਭੱਲੇ ਗੋਤ ਦੇ ਸਨ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਸੋਢੀ, ਫਿਰ ਸੋਢੀਆਂ ਦੀ ਪੀੜੀ ਚੱਲ ਪਈ ਹਨ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਲੋ ਵਾਰੀ, ਤੋ ਇਸ ਕਰਕੇ ਸਾਰਿਆਂ ਤੋਂ ਸਿਰਮੌਰ ਸੋਮਣੀ ਬੰਸੇ ਸੋਢੀ ਬੰਸ ਹੈ।
ਬੜੇ ਭਾਗ ਜਾਗੇ ਜਿਸੇ,
ਕਹਿੰਦੇ ਜਿਹਦੇ ਵੱਡੇ ਭਾਗ ਜਾਗੇ ਨੇ, ਸੋਢੀਆਂ ਦੀ ਬੰਸ ਬੜੀ ਸ਼੍ਰੋਮਣੀ ਬੰਸ ਹੈ ਸਾਰੇ ਸੰਸਾਰ ਦੇ ਵਿੱਚੋਂ, ਬਹੁਤ ਉੱਚੀ ਸੁੱਚੀ ਬੰਸ ਮੰਨੀ ਪ੍ਰਮੰਨੀ ਬੰਸ ਹੈ ਔਰ ਇਸ ਕਰਕੇ ਸਾਰੇ ਸ਼੍ਰੋਮਣੀ ਬੰਸ ਦੇ ਹੋਣ ਕਾਰਨ ਤੇ ਬੜੇ ਭਾਗ ਜਾਗੇ ਨੇ ਚੰਦੂ ਦੇ ਜਾਨ ਨਾ ਕਰੋ ਐਡੀ ਵੱਡੀ ਬੰਸ ਹੈ ਗੁਰੂ ਸਾਹਿਬ ਦੀ ਜਿਸ ਲੜਕੀ ਵਾਸਤੇ ਇਹੋ ਜਿਹਾ ਵਰ ਮਿਲੇ ਇਹੋ ਜਿਹੀ ਜਗ੍ਹਾ ਮਿਲੇ ਇਹੋ ਜਿਹੀ ਕੁਲ ਮਿਲੇ ਫਿਰ ਜਾਨਣਾ ਕਰੋ ਕਿ ਬੜੇ ਭਾਗਾਂ ਵਾਲੀ ਲੜਕੀ ਹੈ
ਜਗਤ ਗੁਰੂ ਕਰ ਆਏ ਜੋ
ਕਹਿੰਦੇ ਫਿਰ ਇੱਥੇ ਹੀ ਵਰਤ ਨਹੀਂ ਜਿੱਥੇ ਵੰਸ ਬਹੁਤ ਉੱਚੀ ਹੈ ਉੱਥੇ ਇਹਨਾਂ ਦੇ ਕੋਲੇ ਆਤਮਕ ਗਿਆਨ ਦੇ ਭੰਡਾਰ ਗੁਰੂ ਨੇ ਭਾਵ ਗੁਰੂ ਨੇ ਸਾਰੇ ਸੰਸਾਰ ਦੇ ਗੜ ਤੇ ਗੁਰੂ ਬਣ ਕੇ ਆਏ ਨੇ ਸੰਸਾਰ ਦੀ ਕਲਿਆਣ ਕਰਨ ਵਾਲੇ ਨੇ ਇੱਕ ਤੇ ਵੰਸ ਬੜੀ ਉੱਚੀ ਹੈ ਜਿਹੜੀ ਵੰਸ ਤੁਹਾਨੂੰ ਚੱਲੀ ਆਉਂਦੀ ਸੀ ਉੱਚੀ ਵੰਸ ਰਘੂ ਕੁਲ ਜੀ ਨੂੰ ਮੰਨਿਆ ਗਿਆ ਸੀ ਉਹਦੇ ਕੋਲੇ ਕੋਲੇ ਵਿਚੋਂ ਇਹ ਸੋਧੀ ਵੰਸ ਬਣੀ ਹੈ ਹੌਲੀ ਹੌਲੀ ਸੋ ਇਸ ਕਰਕੇ ਇਹ ਗੁਰੂ ਵੀ ਹਮ ਨਾਲ ਕਹਿਣ ਲੱਗੇ ਹਨ
ਜਗ ਮਾਤਾ ਬਣ ਜਾਏ
ਕਹਿੰਦੇ ਜਗਤ ਦੀ ਮਾਤਾ ਬਣ ਜਾਏਗੀ ਸੰਸਾਰ ਦੀ ਮਾਤਾ ਕਹਾਵੇਗੀ ਜਿਹੜੀ ਇਹਨਾਂ ਦੇ ਘਰ ਵਿਚ ਆਵੇਗੀ ਕਿਉਂਕਿ ਗੁਰੂ ਦੇ ਘਰ ਵਾਲੀ ਔਰ ਸਾਰੇ ਸਾਰੇ ਸੰਸਾਰ ਦੀ ਜਗਤ ਮਾਤਾ ਹੁੰਦੀ ਹੈ ਕਿਉਂ ਉਹ ਕਹਿਣ ਲੱਗੇ ਹਨ ਬੜੇ ਭਾਗ ਜਾਗੇ ਲੜਕੀ ਦੇ ਬੜੇ ਭਾਗ ਜਾਗੇ ਚੰਦੂ ਦੇ ਜਿਹਦੀ ਲੜਕੀ ਜਿਹਦੀ ਪੁੱਤਰੀ ਸਾਰੇ ਸੰਸਾਰ ਦੀ ਜਗਤ ਦੀ ਮਾਤਾ ਬਣੇਗੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਪੂਜਨੀਕ ਨੇ ਪੂਜਣ ਯੋਗ ਨੇ ਇਹ ਸਤਿਕਾਰ ਯੋਗ ਨੇ ਇਹ ਗੁਰੂ ਨੇ ਇਹ ਨਿਰੰਕਾਰ ਦੀ ਜੋਤ ਨੇ ਕਿਉਂਕਿ ਗੁਰੂ ਤੇ ਨਿਰੰਕਾਰ ਵਿਚ ਕੋਈ ਫਰਕ ਨਹੀਂ ਹੈ ਇੱਕੋ ਹੀ ਜੋਤ ਹੈ ਇੱਕੋ ਹੀ ਜੋਤ ਦੇ ਦੋ ਨਾਮ ਨੇ ਬਸ ਇੱਕ ਗੁਰੂ ਭਾਵ ਗੁਰੂ ਸ਼ਬਦ ਔਰ ਜੋਤ ਉਹ ਪ੍ਰਕਾਸ਼ਿਆ ਹੋਇਆ ਇਹ ਦੋ ਕਹਿਣ ਚ ਦੋ ਨੇ ਇੱਕੋ ਹੀ ਹੈ ਜੈਸੇ ਜੋ ਸ਼ਬਦ ਰੂਪ ਵਿਚ ਗੁਰੂ ਨੇ ਉਹੀ ਪ੍ਰਕਾਸ਼ ਰੂਪ ਵਿਚ ਨਿਰੰਕਾਰ ਨੇ ਜੋ ਪ੍ਰਕਾਸ਼ ਰੂਪ ਵਿਚ ਨਿਰੰਕਾਰ ਹੈ ਉਹੀ ਸ਼ਬਦ ਦੇ ਰੂਪ ਵਿਚ ਗੁਰੂ ਹੈ ਸੋ ਸ਼ਬਦ ਦੇ ਰੂਪ ਵਿਚ ਗੁਰੂ ਹੈ ਔਰ ਪ੍ਰਕਾਸ਼ ਦੇ ਰੂਪ ਵਿਚ ਨਿਰੰਕਾਰ ਹੈ ਜੋ ਸਾਰੇ ਵਿਆਪਕ ਨਿਰੰਕਾਰ ਹੈ ਉਹੀ ਸ਼ਬਦ ਰੂਪ ਵਿਚ ਗੁਰੂ ਹੈ ਜੋ ਸ਼ਬਦ ਰੂਪ ਵਿਚ ਗੁਰੂ ਹੈ ਉਹੀ ਸਾਰੇ ਪ੍ਰਕਾਸ਼ਿਆ ਹੋਇਆ ਵਿਆਪਕ ਉਹੀ ਨਿਰੰਕਾਰ ਹੈ ਇਸ ਕਰਕੇ ਗੁਰੂ ਤੇ ਨਿਰੰਕਾਰ ਭੇਦ ਨਹੀਂ ਪੂਜਣ ਯੋਗ ਸਤਿਗੁਰੂ ਜੀ ਹਨ ਫਿਰ ਸਾਹਿਬ ਗੁਰੂ ਮਹਾਰਾਜ ਦੇ ਚਰਨਾਂ ਵਿਚ ਆ ਕੇ ਕਹਿੰਦੇ ਬਹੁਤ ਸਾਰੀ ਦੁਨੀਆਂ ਭੇਟਾ ਚੜਾਉਂਦੀ ਹੈ ਆਪਣੀਆਂ ਸਤਿਗੁਰੂ ਚਰਨਾਂ ਦੇ ਚਰਨਾਂ ਵਿਚ ਭਾਵਨਾ ਰੱਖ ਕੇ ਬਹੁਤ ਸਾਰੀਆਂ ਭੇਟਾਵਾਂ ਬਹੁਤ ਸਾਰੀਆਂ ਵਸਤੂਆਂ ਬਹੁਤ ਸਾਰੇ ਆਪਣੇ ਮਨੋਕਾਮਨਾ ਪੂਰੀਆਂ ਕਰਨ ਵਾਸਤੇ ਸੰਗਤਾਂ ਆਉਂਦੀਆਂ ਹਨ ਭੇਟਾ ਚੜਾਉਂਦੀਆਂ ਹਨ ਕਹਿੰਦੇ ਜਿੱਜ ਤੇ ਨਾਈ ਭਾਵ ਬ੍ਰਾਹਮਣ ਤੇ ਨਾਈ ਦੋਵਾਂ ਨੇ ਜਿਹੜੇ ਆਏ ਸੀ ਚੰਦੂ ਦੀ ਬੇਟੀ ਦਾ ਰਿਸ਼ਤਾ ਲੈ ਕੇ ਦੋਨਾਂ ਨੇ ਸੁਣ ਕਰਕੇ
ਮਹਾਂਪ੍ਰਤਾਪ ਸੋ ਨੈਣ ਨਿਹਾਰ
ਕੈ ਮਹਾਂਪ੍ਰਤਾਪ ਗੁਰੂ ਸਾਹਿਬ ਦਾ ਅੱਖਾਂ ਨਾਲ ਵੇਖ ਹੀ ਲਿਆ ਸਾਰਾ ਕੁਛ ਵੇਖ ਲਿਆ ਅੱਖਾਂ ਨਾਲ ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ ਚੌਰ ਹੁੰਦਾ ਚੰਦਵਾ ਲੱਗਿਆ ਬਹੁਤ ਮਾਨ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਰਦਾਸਾਂ ਹੁੰਦੀਆਂ ਨੇ ਮੱਥੇ ਟੇਕਦੇ ਨੇ ਤੋ ਜੈਸੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਹੁਣ ਵੀ ਹਰਿਮੰਦਰ ਸਾਹਿਬ ਸਤਿਕਾਰ ਹੈ ਇਸੇ ਤਰ੍ਹਾਂ ਹੋ ਰਿਹਾ ਸੀ ਇਹ ਸਾਰਾ ਕੁਝ ਵੇਖ ਕਰਕੇ ਆਪਸ ਮੇ ਦੋਵੇਂ ਗੱਲਾਂ ਕਰਦੇ ਨੇ ਉਹ ਬ੍ਰਾਹਮਣ ਤੇ ਨਾਈ ਜਿਹੜਾ ਦਿੱਲੀ ਚੋਂ ਆਇਆ ਆਪਸ ਮੇ ਪਰਸ ਪਰ ਇੱਕ ਦੂਜੇ ਨਾਲ ਕਹਿੰਦਾ ਇਹ ਜੀ ਜਗ੍ਹਾ
ਪ੍ਰਾਪਤ ਹੋਏ ਨਾ ਫਿਰੇ ਜਹਾਨ
ਸਾਰੇ ਜਹਾਨ ਚ ਫਿਰ ਗਏ ਇਹੋ ਜਿਹੀ ਜਗ੍ਹਾ ਕਿਤੇ ਪ੍ਰਾਪਤ ਨਾ ਹੋਈ ਇੰਨਾ ਚੰਗਾ ਥਾਂ ਕਿਤੇ ਨਹੀਂ ਮਿਲਿਆ ਜੈਸਾ ਆਪਾਂ ਨੂੰ ਅੱਜ ਮਿਲ ਗਿਆ ਹੈ
ਜਿਵੇਂ ਚੰਦੂ ਨੇ ਹਮਹੁ ਜਨਾਇਓ
ਜਿਵੇਂ ਚੰਦੂ ਨੇ ਆਪਾਂ ਨੂੰ ਕਿਹਾ ਸੀ ਕਿ ਮੇਰੀ ਪੁੱਤਰੀ ਵਾਸਤੇ ਪੰਡਿਤ ਜੀ ਤੁਹਾਡੀ ਵੀ ਪੁੱਤਰੀ ਹੈ ਤੁਸੀਂ ਆਪਣੀ ਪੁੱਤਰੀ ਜਾਣ ਕਰਕੇ ਮੇਰੇ ਬਰਾਬਰ ਦਾ ਕੋਈ ਰਿਸ਼ਤਾ ਵੇਖਿਓ ਲੜਕੀ ਦੇ ਬਰਾਬਰ ਦਾ ਵਰ ਵੇਖਿਓ ਮੇਰੇ ਬਰਾਬਰ ਦਾ ਘਰ ਵੇਖਿਓ ਔਰ ਮੇਰੇ ਬਰਾਬਰ ਦੇ ਕੋਈ ਸਤਿਕਾਰ ਮਾਣ ਵਾਲਾ ਬੰਦਾ ਵੇਖਿਓ ਜੋ ਆਪਾਂ ਨੂੰ ਕਿਹਾ ਸੀ ਚੰਦੂ ਨੇ ਇਹਦੇ ਵਿਚ ਤਿੰਨ ਹੀ ਚੀਜ਼ਾਂ ਦਿਸ ਰਹੀਆਂ ਨੇ ਲੜਕਾ ਵੀ ਸੁੰਦਰ ਹੈ ਘਰ ਵੀ ਵੱਡਾ ਹੈ ਮਾਨ ਸਤਿਕਾਰ ਵੀ ਬਹੁਤ ਹੈ ਤਿੰਨੋ ਹੀ ਚੀਜ਼ਾਂ ਆਪਾਂ ਨੂੰ ਮਿਲ ਗਈਆਂ ਹਨ ਇਉਂ ਨਿਸ਼ਚੇ ਕਰਕੇ ਆਪਣੇ ਮਨ ਦੇ ਵਿਚ ਕਿ ਜੋ ਘਰ ਜਿਹੋ ਜਿਹਾ ਉਹਨੇ ਕਿਹਾ ਸੀ ਆਪਾਂ ਨੂੰ ਉਸ ਪ੍ਰਕਾਰ ਦੇ ਮਿਲ ਗਿਆ ਹੈ ਫਿਰ ਸਤਿਗੁਰੂ ਦੇ ਚਰਨਾਂ ਵਿਚ ਬੇਨਤੀ ਕੀਤੀ ਦੱਸਣ ਲੱਗੇ ਹਨ ਕਹਿਣ ਲੱਗੇ ਜੀ ਜਿਹੜਾ ਸ਼ਾਹੋ ਬਾਦਸ਼ਾਹ ਹੈ ਦਿੱਲੀ ਦਾ ਜਹਾਂਗੀਰ ਉਹਦਾ ਦੀਵਾਨ ਜੋ ਹੈ ਪ੍ਰਧਾਨ ਮੰਤਰੀ ਮੁਖੀ ਜੋ ਹੈ ਉਹਦੀ ਲੜਕੀ ਦਾ ਅਸੀਂ ਨਾਤਾ ਰਿਸ਼ਤਾ ਲੈ ਕੇ ਆਏ ਹਾਂ, ਉਹਦਾ ਸ਼ਗਨ ਲੈ ਕੇ ਆਏ ਹਾਂ, ਅਸੀਂ ਭਾਅ ਦੇ ਭਾਅ ਦੇ ਇੱਥੇ ਪਹੁੰਚੇ ਹਾਂ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬ੍ਰਾਹਮਣ ਕਹਿਣ ਲੱਗਾ ਤੇ ਨਾਈ ਕਹਿਣ ਲੱਗਾ, ਅਸੀਂ ਕਰਨਾ ਚਾਹੁੰਦੇ ਹਾਂ ਜੀ ਤੁਹਾਡੇ ਤਾਤਾ ਤੁਹਾਡੇ ਪੁੱਤਰ ਨੂੰ, ਭਾਵ ਤੁਹਾਡੇ ਪੁੱਤਰ ਨੂੰ ਰਸਤਾ ਕਰਨਾ ਚਾਹੁੰਦੇ ਹਾਂ, ਇਸ ਕਰਕੇ ਤੁਹਾਡੇ ਚਰਨਾਂ ਵਿੱਚ ਪਹੁੰਚੇ ਹਾਂ। ਅਸੀਂ ਦੇਖ ਕੇ ਚੱਲੇ ਹਾਂ, ਸਾਨੂੰ ਇਹ ਸਾਰਾ ਕੁਛ ਪਸੰਦ ਆ ਗਿਆ ਹੈ ਔਰ ਵੇਖ ਕੇ ਚੱਲਿਆ, ਜੇ ਤੁਸੀਂ ਹਾਂ ਕਰੋ ਤਾਂ ਅਸੀਂ ਦਿੱਲੀ ਜਾ ਕਰਕੇ ਚੰਦੂ ਨਾਲ ਸਲਾਹ ਮਸ਼ਵਰਾ ਕਰਕੇ ਸਗਲ ਪਾਉਣ ਵਾਸਤੇ ਆਵਾਂਗੇ। ਕਿਉਂਕਿ ਸਾਰਾ ਬਿਰਤਾਂਤ ਜੋ ਅਸੀਂ ਆਪਣੀ ਅੱਖਾਂ ਨਾਲ ਵੇਖ ਚੱਲੇ ਹਾਂ, ਜੋ ਇੱਥੇ ਅਸੀਂ ਸਾਰਾ ਕੁਝ ਵੇਖਿਆ ਹੈ, ਜਾ ਕੇ ਚੰਦੂ ਨੂੰ ਦੱਸਾਂਗੇ।
ਦੇਰ ਨਹੀਂ ਤੂਰਨ ਹਟ ਆਵੇ,
ਅਸੀਂ ਦੇਰ ਨਹੀਂ ਲਾਵਾਂਗੇ, ਤੂਰਨ ਕਹਿੰਦੇ ਛੇਤੀ, ਅਸੀਂ ਛੇਤੀ ਹੀ ਮੁੜ ਕੇ ਆਵਾਂਗੇ, ਚੰਦੂ ਨੂੰ ਜਾ ਕੇ ਦੱਸਾਂਗੇ ਸਾਰਾ ਜੋ ਕਾਰੋਬਾਰ ਵਿਹਾਰ ਜੋ ਹੈ, ਫਿਰ ਅਸੀਂ ਬਹੁਤੀ ਦੇਰ ਨਹੀਂ ਲਾਉਣੀ, ਮੁੜ ਕੇ ਛੇਤੀ ਆਵਾਂਗੇ। ਕਿਉਂਕਿ ਅਸੀਂ ਤੁਹਾਡੇ ਘਰ ਦੇ ਨਾਲ ਉਹਨਾਂ ਦਾ ਉੱਤਮ ਸੰਬੰਧ ਜੋੜਨਾ ਚਾਹੁੰਦੇ ਹਾਂ, ਰਿਸ਼ਤੇਦਾਰੀ ਪਾਉਣੀ ਚਾਹੁੰਦੇ ਹਾਂ, ਔਰ ਜੇ ਤੁਹਾਡੀ ਹਾਂ ਹੋ ਜਾਵੇ ਤਾਂ ਜਾ ਕੇ ਕਿਹੜਾ ਕਰੀਏ।
ਸ੍ਰੀ ਅਰਜਨ ਦੋਨੋ ਸੰਗ ਭਾਖਾ,
ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਦੋਨਾਂ ਨੂੰ ਇਹ ਬਚਨ ਕਹਿਣਾ ਕੀਤਾ। ਕਹਿੰਦੇ ਭਾਈ ਜੋ ਵਾਹਿਗੁਰੂ ਪਰਮੇਸ਼ਰ ਨੇ ਹੁਕਮ ਹੈ ਉਹਦੇ ਵਿੱਚ ਉਹ ਹੋਣਾ ਹੀ ਹੈ। ਭਾਵ ਸਤਿਗੁਰੂ ਬੜੀ ਡੂੰਘੀ ਗੱਲ ਕਹਿੰਦੇ ਨੇ, ਪਤਾ ਹੈ ਅੰਤਰਗਾਮੀ ਗੁਰੂ ਨੇ ਜੋ ਕਹਿੰਦੇ ਰਚਨਾ ਰਾਮ ਨੇ ਰਚੀ ਹੋਈ ਹੈ ਉਹ ਹੋਣੀ ਹੈ, ਇਸ ਕਰਕੇ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ
ਪਰਮੇਸ਼ਰ ਸਭ ਬਣਤ ਬਣਾਈ,
ਇਹ ਕਹਿੰਦੇ ਪਰਮੇਸ਼ਰ ਨੇ ਸਾਰੀ ਬਣਤ ਬਣਾਈ ਹੈ, ਸਤਿਗੁਰੂ ਜੀ ਕਹਿੰਦੇ ਸਾਰਾ ਮੈਨੂੰ ਪਤਾ ਜੋ ਕੁਛ ਹੋਣਾ ਹੈ, ਅੰਤਰਜਾਮੀ ਸਤਿਗੁਰੂ ਜੀ ਜਾਣਦੇ ਹਨ। ਕਹਿੰਦੇ ਜਿਵੇਂ ਵਾਹਿਗੁਰੂ ਪਰਮੇਸ਼ਰ ਕਰਦਾ ਉਹ ਭਲੀ ਹੀ ਹੈ, ਭਲਾ ਹੀ ਹੈ। ਮਹਾਰਾਜ ਕਹਿੰਦੇ ਭਾਈ ਸਭ ਕੁਝ ਚੰਗਾ ਹੀ ਹੈ, ਬੁਰਾ ਨਹੀਂ, ਸਭ ਭਲਾ ਹੀ ਹੈ, ਰੇ ਹਾਰ ਨਹੀਂ ਸਭ ਜਿੱਤ ਹੈ, ਜੋ ਮੇਰਾ ਵਾਹਿਗੁਰੂ ਕਰਦਾ ਉਹ ਭਲਾ ਹੀ ਹੈ, ਭਾਵ ਬੁਰਾ ਕੁਛ ਹੁੰਦਾ ਹੀ ਨਹੀਂ ਹੈ। ਇਹੋ ਹੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹੀ ਕਿ ਦੁਨੀਆਂ ਦੇ ਲੋਕ ਚਿੰਤਤ ਰਹਿੰਦੇ ਨੇ, ਹਰ ਇੱਕ ਬੰਦਾ ਤਨ ਕਰਕੇ ਰੋਗੀ ਹੈ, ਕਾਰਨ ਮਨ ਕਰਕੇ ਸੋਗੀ ਹੈ, ਇਸ ਕਾਰਨ ਤਨ ਦਾ ਰੋਗ ਹੈ, ਕਿਉਂਕਿ ਜਿਹਦੇ ਮਨ ਵਿਚ ਸੋਗ ਹੈ ਤੇ ਤਨ ਵਿਚ ਰੋਗ ਹੈ। ਫਿਰ ਮਹਾਰਾਜ ਨੇ ਗੁਰਬਾਣੀ ਨੂੰ ਦੱਸਣਾ ਕੀਤਾ ਕਾਰਨ ਕੀ ਹੈ ਕਿ ਜਿਸ ਨੂੰ ਵੀ ਵੇਖੋਗੇ ਚਿੰਤਕ ਹੀ ਦਿਸੇ ਸਭ ਹੋਏ, ਕਿਸੇ ਨੂੰ ਵੇਖ ਲੋ ਸਭ ਚਿੰਤਾ ਦੇ ਭਰੇ ਹੋਏ ਨੇ। ਤੇ ਸਾਨੂੰ ਕਈ ਵਾਰੀ ਲੱਗਦਾ ਹੈ ਕਿ ਸਾਨੂੰ ਤਾਂ ਚਿੰਤਾ ਹੈ, ਇਹ ਜਿਹੜਾ ਬੰਦਾ ਬੈਠਾ ਇਹਨੂੰ ਮੌਜ ਹੈ, ਬੜੀ ਮੌਜ ਕਰਦਾ, ਪਰ ਜੇ ਫਰੋੜ ਕੇ ਵੇਖੋ ਉਹ ਬੜੀ ਚਿੰਤਾ ਚ ਭਰਿਆ ਹੁੰਦਾ। ਮਹਾਰਾਜ ਕਹਿੰਦੇ ਬਾਹਰੋਂ ਕਈ ਲੱਗਦੇ ਨੇ ਬੜੀ ਮੌਜਾਂ ਕਰਦੇ ਨੇ, ਬੜਾ ਆਨੰਦ ਭੋਗਦੇ ਨੇ, ਬੜੀਆਂ ਖੁਸ਼ੀਆਂ ਮਾਣਦੇ ਨੇ, ਕਿਉਂ ਅਸੀਂ ਬਾਹਰਲੀ ਸਮੱਗਰੀ ਨੂੰ ਵੇਖ ਕੇ ਸੋਚਦੇ ਹਾਂ ਇਹਦੇ ਕੋਲੇ ਘਾਟੇ ਹੀ ਹੈ, ਕਿੰਨਾ ਇਹਦੇ ਕੋਲੇ ਪਦਾਰਥ ਹੈ, ਕਿੰਨੀਆਂ ਇਹਦੇ ਕੋਲੇ ਕੋਠੀਆਂ ਨੇ, ਕਿੰਨੀਆਂ ਇਹਦੇ ਕੋਲੇ ਜਾਇਦਾਦ ਹੈ, ਕਿੰਨਾ ਇਹਦਾ ਪਰਿਵਾਰ ਚੰਗਾ ਹੈ, ਕਿੰਨੀਆਂ ਇਹਦੇ ਕੋਲੇ ਗੱਡੀਆਂ ਬਹੁਤ ਨੇ, ਇਹਦੇ ਕੋਲੇ ਸਾਰਾ ਸਾਜੋ ਸਮਾਨ ਹੈ, ਪਰ ਕਦੇ ਫਰੋੜ ਕੇ ਵੇਖੋਗੇ ਓਨੇ ਜ਼ਿਆਦਾ ਚਿੰਤਾ ਤੁਰ ਹੈ, ਬਹੁਤ ਜ਼ਿਆਦਾ ਚਿੰਤਾ ਤੁਰ ਹੈ। ਫਿਰ ਮਹਾਰਾਜ ਨੇ ਉਹਦਾ ਵਰਣਨ ਕੀਤਾ, ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੇ ਭੁੱਖ, ਕਹਿੰਦੇ ਅੰਦਰ ਚਿੰਤਾ ਦੇ ਭਰੇ ਹੋਏ ਨੇ, ਸਾਰੇ ਨੇਤਰ ਨਾਲ ਦੇਖਣ ਲੱਗਦੇ ਨੇ ਬੜੇ ਸੁੱਖ ਭੋਗਦੇ ਨੇ, ਅੰਦਰ ਉਹ ਭੁੱਖ ਉਤਰਦੀ ਨਹੀਂ ਹੈ, ਇਸ ਕਰਕੇ ਹਰ ਇੱਕ ਬੰਦਾ ਚਿੰਤਤ ਹੈ ਔਰ ਚਿੰਤਾ ਦੇ ਕਾਰਨ ਮਨ ਸੋਗੀ ਹੈ, ਤੇ ਮਨ ਸੋਗੀ ਹੈ ਫਿਰ ਤਨ ਦੇ ਵਿੱਚ ਰੋਗ ਹੈ। ਮਹਾਰਾਜ ਕਹਿੰਦੇ ਸਾਰੇ ਰੋਗੀ ਨੇ, ਜੋ ਜੋ ਦਿਸੈ ਸੋ ਸੋ ਰੋਗੀ, ਜਿਸ ਦਿਨ ਵੇਖੋਗੇ ਸਭ ਰੋਗੀ ਨੇ, ਸਭ ਚਿੰਤਾ ਦੇ ਭਰੇ ਹੋਏ ਨੇ, ਸਾਰੇ ਦੁੱਖਾਂ ਦੇ ਭਰੇ ਹੋਏ ਨੇ। ਇਹਦਾ ਕਾਰਨ ਹੈ ਕਿ ਹਰ ਇੱਕ ਬੰਦੇ ਨੂੰ ਚਿੰਤਾ ਬਣੀ ਰਹਿੰਦੀ ਹੈ ਕਿ ਜੋ ਕਿਸੇ ਨਾਲ ਤੁਹਾਡੇ ਆਂਢ ਗੁਆਂਢ ਬੀਤ ਗਿਆ, ਪਾਣਾ ਮਾੜਾ ਵਰਤ ਗਿਆ, ਤੇ ਹਰ ਇੱਕ ਬੰਦਾ ਸੋਚਦਾ ਕਿ ਮੇਰੇ ਨਾਲ ਹਜੇ ਵਰਤ ਜਾਵੇ, ਮੇਰੇ ਨਾਲ ਹੀ ਹੋਣਾ ਚਾਹੀਦਾ, ਹੋਇਆ ਹੈ ਨਹੀਂ ਪਰ ਚਿੰਤਾ ਕਿਤੇ ਹੋਏ ਨਾ ਜਾਵੇ, ਬਸ ਇਹੋ ਹੀ ਚਿੰਤਾ। ਜੋ ਆਪਣੇ ਆ ਲੋਕਾਂ ਨਾਲ ਹੋ ਰਿਹਾ ਹੈ, ਜੋ ਇਹਨਾਂ ਦੇ ਵਰਤਿਆ ਪਾਣਾ, ਉਹ ਮੇਰੇ ਨਾ ਹੋਵੇ ਕਿਤੇ, ਤੇ ਇਹਦੀ ਹੋ ਨਾ ਜਾਵੇ ਚਿੰਤਾ ਹੈ। ਜੋ ਚੀਜ਼ ਲੋਕਾਂ ਦੀ ਵੱਡੀ ਤੋਂ ਵੱਡੀ ਵੇਖਦੇ ਮੇਰੇ ਕੋਲ ਹੋਣੀ ਚਾਹੀਦੀ ਹੈ, ਮੇਰੇ ਕੋਲ ਵੀ ਹੋਵੇ, ਕਿਤੇ ਨਾ ਹੀ ਹੋਵੇ ਚਿੰਤਾ, ਬਸ ਦੋਹੇ ਗ੍ਰੰਥ ਦੇ ਰਹਿੰਦਾ ਇਸੇ ਕਰਕੇ। ਜਿਹੜੀ ਮੈਨੂੰ ਚਾਹੀਦੀ ਹੈ ਨਾ ਮੇਰੇ ਕਿਤੇ ਚਿੰਤਾ ਹੈ, ਜੋ ਮੇਰੇ ਕੋਲ ਹੈ ਕਲਿਆਣਾ ਦਾਵੇ ਚਿੰਤਾ ਹੈ, ਉਸ ਨਾਲ ਵੀ ਖੁਸ਼ ਨਹੀਂ ਜੋ ਕੋਲ ਹੈ। ਤੇ ਕਬੀਰ ਭਗਤ ਕਹਿੰਦੇ ਤੁਸੀਂ ਕਿਉਂ ਚੱਕਰਾਂ ਪਏ ਹੋ, ਪਾਰੋਸੀ ਕੇ ਜੋ ਹੂਆ ਤੂੰ ਆਪਣੇ ਪੀ ਜਾਣ, ਇਹ ਬਤਾ ਸਮਝ ਕੇ ਜੋ ਪੜੋਸੀ ਹੋਏ ਮੇਰੇ ਨਾਲ ਹੋਵੇ, ਹੋਵੇਗਾ ਸਭ ਦੇ ਹੋਵੇਗਾ। ਇਹ ਸਭ ਸੰਸਾਰ ਦੁੱਖਾਂ ਦੀ ਭਰਿਆ, ਇਹ ਦੁੱਖ ਸੁੱਖ ਸਭ ਦੇ ਹੋਣਗੇ। ਤਾਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਗੁਰੂ ਮਹਾਰਾਜ ਕਹਿੰਦੇ ਚਿੰਤਾ ਕਰੋ ਜਿਹੜੀ ਅਣਹੋਣੀ ਹੋਵੇ, ਤੇ ਅਣਹੋਣੀ ਕੁਛ ਹੁੰਦੀ ਹੋ ਨਹੀਂ ਹੈ, ਅਣਹੋਣੀ ਕੁਛ ਹੁੰਦੀ ਨਹੀਂ ਹੈ। ਇਹ ਜਾਤਾਂ ਨੂੰ ਕਹਿੰਦੇ ਨੇ ਕਿ ਉਹ ਚਿੰਤਾ ਕਰ ਜਿਹਨੂੰ ਅਣਹੋਣੀ ਹੁੰਦੀ ਹੈ, ਫਿਰ ਜਿੱਥੇ ਅਣਹੋਣੀ ਹੋਗੀ ਤਾਂ ਚਿੰਤਾ ਕਰੋ ਨਾ, ਇਹਦਾ ਭਾਵ ਇਹ ਨਹੀਂ। ਮਹਾਰਾਜ ਕਹਿੰਦੇ ਅਣਹੋਣੀ ਹੁੰਦੀ ਨਹੀਂ ਹੈ, ਕਿਉਂ ਚਿੰਤਾ ਕਰਦੇ ਹੋ, ਜੋ ਹੋਣਾ ਸੋ ਹੋਣਾ, ਜੋ ਨਹੀਂ ਹੋਣਾ ਸੋ ਨਹੀਂ ਹੋਣਾ। ਬਸ ਮਹਾਰਾਜ ਜੀ ਕਹਿੰਦੇ ਨੇ ਅਣਹੋਣਾ ਇੱਥੇ ਕੁਛ ਹੁੰਦਾ ਹੀ ਨਹੀਂ, ਜੋ ਹੋਣਾ ਉਹ ਹੋਣਾ, ਜੋ ਨਹੀਂ ਹੋਣਾ ਸੋ ਨਹੀਂ ਹੋਣਾ। ਇੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੋ ਸਾਇਨ ਨੂੰ ਪਾਉਂਦਾ ਹੋ ਰਿਹਾ, ਪਤਾ ਮਾਰਨ ਸਾਰਾ ਕੁਛ, ਕਹਿੰਦੇ ਇਹ ਹੋਣਾ ਨਹੀਂ ਮਿਟਦਾ ਹੈ, ਜੋ ਹੋਣਾ ਸੋ ਹੋਣਾ, ਜੋ ਨਹੀਂ ਹੋਣਾ ਸੋ ਨਹੀਂ ਹੋਣਾ। ਜਿਹੜੇ ਮਹਾਰਾਜ ਦੇ ਕੋਲ ਭਗਤ ਆਏ ਸੀ ਨਾ, ਗੁਰੂ ਗ੍ਰੰਥ ਸਾਹਿਬ ਦੀ ਪੀੜ ਗਏ ਸੀ, ਜਿਹੜੇ ਭਗਤ ਕਹਾਉਂਦੇ ਸੀ ਬ੍ਰਹਮ ਗਿਆਨੀ, ਚਾਰ ਭਗਤ ਲਾਹੌਰ ਤੋਂ ਆਏ ਸੀ, ਸੱਜੂ ਤੇ ਆਪਣਾ ਪੀਲੋ, ਇਹ ਸ਼ਾਹ ਹੁਸੈਨ, ਤੇ ਇਹ ਚਾਰ ਭਗਤ ਇਹਨਾਂ ਦੇ ਨਾਮ ਸੀ, ਸੱਜੂ ਪੀਲੋ ਭਗਤ ਤੇ ਸ਼ਾਹ ਹੁਸੈਨ, ਤੇ ਇਹ ਚੌਥੇ ਦਾ ਨਾਮ ਭੁੱਲ ਗਿਆ ਮੈਂ। ਇਹ ਚਾਰੇ ਭਗਤ ਆਏ ਮਹਾਰਾਜ ਦੇ ਚਰਨਾਂ ਚ, ਤੇ ਜਦੋਂ ਆਏ ਨਾ ਮਹਾਰਾਜ ਦੇ ਕੋਲ, ਕਹਿੰਦੇ ਤੁਸੀਂ ਸਾਡੀ ਬਾਣੀ ਨੀ ਚਾੜੀ, ਸਾਨੂੰ ਬੁਲਾਏ ਵੀ ਕੋਲੀ ਲਾਹੌਰ ਚ ਬੈਠੇ ਆ। ਮਹਾਰਾਜ ਅਕਾਲ ਤੋਂ ਜੀ ਕਰੀ ਗਏ, ਫਿਰ ਅੱਗੇ ਵੱਧ ਗਏ, ਕਹਿੰਦੇ ਜਿਹੜੇ ਭਗਤ ਮਰ ਗਏ ਉਹਨਾਂ ਦੀ ਬਾਣੀ ਚੜ੍ਹ ਜਾਂਦੇ, ਤੁਸੀਂ ਜਿਹੜੇ ਜਿਉਂਦੇ ਬੈਠੇ ਉਹਨੂੰ ਪਛਾਣੇ ਪੁੱਛਦੇ ਵੀ ਹੋ, ਕਿੱਥੇ ਕਾਂਸੀ ਦੀ ਕਬੀਰ ਭਗਤ ਹੋਇਆ ਮਰ ਗਿਆ ਕਿਤੇ ਦਾ, ਉਹਦੀ ਬਾਣੀ ਤੁਸੀਂ ਚਾੜ ਦਿੱਤੀ, ਕਿੱਥੇ ਜਾ ਕੇ ਟਾਂਕ, ਕਿੱਥੇ ਉਹ ਧੂਆਂ ਪਿੰਡ ਹੈ ਰਾਜਸਥਾਨ ਚ ਕਿੰਨੀ ਦੂਰ, ਉੱਥੋਂ ਦਾ ਭਗਤ ਧੰਨਾ ਹੋਇਆ, ਕਿਉਂਕਿ ਉਹ ਮਰ ਵੀ ਗਿਆ, ਉਹਦੀ ਬਾਣੀ ਵੀ ਚਾੜ ਦਿੱਤੀ। ਕਿੱਥੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਨਾਮ ਦੇ ਭਗਤ ਹੋਇਆ, ਕਿੱਥੇ ਉਹ ਨਰਸੀ ਬ੍ਰਾਹਮਣੀ ਪਿੰਡ ਕਿੱਡੀ ਦੂਰ ਜਾ ਕਰਕੇ ਹੋਇਆ, ਉਹ ਮਰ ਵੀ ਗਿਆ, ਉਹਦੀ ਬਾਣੀ ਚਾੜਦੀ। ਅਸੀਂ ਤੁਹਾਡੇ ਨੱਕ ਥੱਲੇ ਲਾਹੌਰ ਸਾਰਾ ਸੁੱਖ ਵੀਹ ਵੀਰ ਹੈ ਸਾਰਾ, ਉੱਥੇ ਚਾਰ ਭਗਤ ਅਸੀਂ ਬੈਠੇ ਹਾਂ, ਕਾਨਾ ਚੌਥਾ ਕਾਨਾ ਸੀ, ਕਾਨਾ ਬੋਲਦਾ ਜੀ ਸਾਰਿਆਂ ਤੋਂ, ਕਾਨਾ ਪੀਲੋ ਤੇ ਆਪਣਾ ਸ਼ਾਹ ਹੁਸੈਨ ਸੱਜੂ, ਇਹ ਚਾਰੇ ਭਗਤ। ਕਾਨਾ ਕਹਿੰਦਾ ਤੁਸੀਂ ਅਸੀਂ ਕੋਲ ਹੀ ਬੈਠੇ ਹਾਂ, ਸਾਡੀ ਤੁਸੀਂ ਬਾਣੀ ਨਾ ਤੁਹਾਨੂੰ ਪੁੱਛਿਆ ਨਾ ਚਾੜੀ ਹੈ, ਔਰ ਫਿਰ ਸਾਡੀ ਬਾਣੀ ਬੜੀ ਕਮਾਲ ਦੀ ਹੈ, ਬਹੁਤ ਉੱਚੀ ਉੱਚੇ ਖਿਆਲਾਂ ਨੂੰ ਸੁਣ ਵਾਲੀ ਸਾਰੀ ਬਾਣੀ ਹੈ। ਚਲੋ ਮਹਾਰਾਜ ਕਹਿੰਦੇ ਸੁਣਾਓ, ਜਦੋਂ ਸੁਣਾਈ ਤੇ ਮਹਾਰਾਜ ਚਾਰਾਂ ਦੀ ਸੁਣ ਕੇ ਬਾਣੀ ਕਹਿੰਦੇ ਸਾਡੇ ਯੋਗ ਨੇ, ਜਿਹੜੀ ਤੁਸੀਂ ਬਾਣੀ ਪੜ੍ਹ ਰਹੇ ਹੋ ਨਾ ਇਹ ਚਰਨ ਦੇ ਯੋਗ ਨਹੀਂ ਹੈ, ਬੜੇ ਹੰਕਾਰ ਸਨ। ਤੋ ਮਹਾਰਾਜ ਕਹਿਣ ਲੱਗੇ ਸਾਡੇ ਇਹ ਗੁਰੂ ਗ੍ਰੰਥਾਂ ਦੇ ਯੋਗ ਨਹੀਂ ਹੈ, ਇੱਕ ਤਾਂ ਇਸਤਰੀ ਨਿੰਦਿਆ ਪੂਰੀ, ਕਹਿੰਦੇ ਜੇ ਉਹ ਮੱਥੇ ਵੀ ਲੱਗ ਜਾਵੇ ਤਾਂ ਹੀ ਪਾਪ ਲੱਗਦਾ, ਮਹਾਰਾਜ ਸਾਡਾ ਇਹ ਧਰਮ ਨਹੀਂ ਹੈ, ਅਸੀਂ ਤਾਂ ਸੋਖ ਕੇ ਮੰਦਾ ਜਾ ਕੇ ਅਜਿਹੇ ਜਮ ਹੈ ਰਾਜਾਨ, ਅਸੀਂ ਇਹ ਤੇਰੀ ਬਾਣੀ ਸਾਡੇ ਇਹ ਗੁਰੂ ਗ੍ਰੰਥ ਚੜ੍ਹਨ ਦੇ ਯੋਗ ਨਹੀਂ। ਔਰ ਦੂਜੇ ਨੇ ਕਿ ਮੈਂ ਉਹੀ ਰੇ, ਮੈਂ ਉਹੀ ਰੇ, ਭਾਵ ਮੈਂ ਹੀ ਪਰਮਾਤਮਾ, ਮੈਂ ਹੀ ਪਰਮਾਤਮਾ ਹਾਂ। ਗੁਰੂ ਘਰ ਕਹਿੰਦਾ ਅਸੀਂ ਇਹ ਬਣੀ ਸਾਰੇ ਹੰਕਾਰ ਦੀ ਭਰੀ ਬਾਣੀ ਬਣੀ ਹੈ, ਮੈਂ ਉਹੀ ਨਹੀਂ ਪਰ ਉਹੀ ਹਾਂ, ਕੈਸੇ ਮੈਂ ਬੂੰਦ ਆ ਸਮੁੰਦਰ, ਬੂੰਦ ਸਮੁੰਦਰ ਚ ਮਿਲ ਕੇ ਸਮੁੰਦਰ ਬਣ ਜਾਂਦੀ ਹੈ, ਪਰ ਕਦੇ ਬੂੰਦ ਸਮੁੰਦਰ ਨਹੀਂ ਬਣਦੀ ਹੈ, ਸਮੁੰਦਰ ਚ ਬੂੰਦ ਦੇਖ ਕੇ ਸਮੁੰਦਰ ਬਣ ਜਾਂਦੀ ਹੈ, ਪਰ ਕਦੇ ਬੂੰਦ ਸਮੁੰਦਰ ਨਹੀਂ ਹੁੰਦਾ ਹੈ। ਇਸ ਕਰਕੇ ਅਸੀਂ ਉਹੀ ਵੀ ਹੰਕਾਰ ਦੀ ਭਰੀ ਬਾਣੀ ਵੀ ਨਹੀਂ ਅਸੀਂ ਸੁਣਾਉਣੀ ਹੈ। ਭਾਵਚਾਰਾਂ ਨੂੰ ਜਵਾਬ ਦਿੱਤਾ, ਕਹਿੰਦਾ ਕਹਿੰਦਾ ਨਾ ਕੋਈ ਗਿਆਨ ਸੀ, ਕਹਿੰਦੇ ਤੰਗਾ ਤੁਹਾਨੂੰ ਪੁਰਖ ਮਾਰਨਗੇ, ਬੜੇ ਕਸ਼ਟ ਦੇ ਕੇ ਮਾਰਨਗੇ, ਤੁਸੀਂ ਸਾਡੀ ਬਾਣੀ ਨਹੀਂ ਚੜ੍ਹਦੇ। ਮਹਾਰਾਜ ਕਹਿੰਦੇ ਮੈਨੂੰ ਸਾਰਾ ਪਤਾ, ਜਿਹੜਾ ਤੁਸੀਂ ਕਹਿ ਰਹੇ ਹੋ ਨਾ, ਜੋ ਤੁਸੀਂ ਮਦਾਰੀ ਵਾਲੀ ਗੱਲ ਕਰ ਰਹੇ ਹੋ ਮੇਰੇ ਨਾਲ ਸਭ ਕੁਝ ਬੀਤਦਾ ਮੈਨੂੰ ਪਤਾ ਹੈ, ਪਰ ਮਹਾਰਾਜ ਕਹਿੰਦੇ ਬਹੁਤੇ ਔਖੇ ਨਾ, ਤੁਸੀਂ ਵੀ ਲਾਹੌਰ ਨਹੀਂ ਪਹੁੰਚਦੇ, ਰਾਜੀ ਮਰੋਗੇ, ਕਹਿੰਦੇ ਅਸੀਂ ਮਰ ਨਹੀਂ ਸਕਦੇ, ਦਸ ਮਿੰਟ ਬਾਅਦ ਸਾਹ ਚੜ੍ਹ ਲੈਂਦੇ ਹਾਂ, ਸਾਨੂੰ ਕੌਣ ਮਾਰੇਗਾ। ਮਹਾਰਾਜ ਕਹਿੰਦੇ ਪਹਿਲਾਂ ਉਹੀ ਫੁੱਟੇਗਾ, ਦਸਵਾਂ ਦੁਆਰ ਹੀ ਤੁਹਾਡਾ ਭੰਨਿਆ ਜਾਏਗਾ ਪਹਿਲੇ। ਤੋ ਜਦੋਂ ਲਾਹੌਰ ਨੂੰ ਗਏ, ਰਾਹ ਅੰਧੇਰੀ ਆਈ, ਅੰਧੀ ਬਹੁਤ ਜ਼ਿਆਦਾ, ਕੱਕੜ ਪੱਥਰ ਕੰਕਰ ਪੱਥਰ ਉੱਡਿਆ, ਦਿੱਸੇ ਨਾ ਵੱਧ, ਰਾਹ ਛੱਡ ਕੇ ਹੋਰ ਪਾਸੇ ਨੂੰ ਪੈ ਗਏ, ਰਸ ਲੈ ਕੇ ਭੱਜ ਪਏ, ਜੋ ਭੱਜੇ ਰਸ ਤਿੜਕੇ ਉਹਦੇ ਵਿੱਚ ਮੂਹਰੇ ਡੇਕੇ ਕਾਹਲੇ ਦੇ ਸਿਰ ਤੇ ਬਹੀਆ ਖੜਕਾ ਸਰੇ ਫੁੱਟ ਗਏ, ਉੱਥੇ ਮਰ ਗਏ। ਇਸ ਕਰਕੇ ਮਹਾਰਾਜ ਕਹਿੰਦੇ ਅਣਹੋਣੀ ਕੁਛ ਹੁੰਦੀ ਨਹੀਂ ਹੈ, ਆਦਿ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਕਥਾ ਵਿਚ ਦੱਸ ਰਹੇ ਨੇ ਕਿ ਹਾਂ ਭਾਈ ਜੋ ਕੁਛ ਹੋਣਾ ਸੋ ਹੋਣਾ ਤੇ ਬੰਦਾ ਚਿੰਤਾ ਤੋਂ ਰਹਿੰਦਾ ਕਿ ਇਹ ਕਿਤੇ ਹੋ ਨਾ ਜਾਵੇ ਤੇ ਜੇ ਹੋਏ ਜਾਣੀ ਫਿਰ ਅਸੀਂ ਕੁਛ ਕਰ ਨੀ ਸਕਦੇ ਚਿੰਤਾ ਤਾਂ ਨਾ ਕਰੀਏ ਘੱਟੋ ਘੱਟ ਹੋਣਾ ਸੋ ਹੋਣਾ ਜੋ ਨਹੀਂ ਹੋਣਾ ਸੋ ਨਹੀਂ ਹੋਣਾ ਇਸ ਕਰਕੇ ਜੇ ਉਸੇ ਤੇ ਛੱਡ ਦਈਏ ਜੋ ਹੋਣਾ ਅਣਹੋਣੀ ਮਹਾਰਾਜ ਕਹਿੰਦੇ ਸੰਸਾਰ ਵਿਚ ਕੁਛ ਹੁੰਦੀ ਨੀ ਹੈ ਬੁਰਾ ਕੁਛ ਹੁੰਦਾ ਹੀ ਨੀ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਹਾਰ ਨਹੀਂ ਸਭ ਜਿੱਤ ਹੈ ਮਹਾਰਾਜ ਕਹਿੰਦੇ ਬੁਰਾ ਕਦੇ ਵੀ ਨਹੀਂ ਹੁੰਦਾ ਹੈ ਹਾਰ ਕਦੇ ਵੀ ਨਹੀਂ ਹੁੰਦੀ ਹੈ ਸਭ ਜਿੱਤ ਹੀ ਜਿੱਤ ਹੈ ਜੋ ਵਾਹਿਗੁਰੂ ਕਰਦਾ ਉਹਨੂੰ ਸੰਸਕਾਰ ਕਰੀਏ ਜੋ ਕਰਦਾ ਉਹਨੂੰ ਸਿਰਮੱਥੇ ਮੰਨੀਏ ਤੇ ਜੋ ਇਹ ਦਿੰਦਾ ਉਸ ਨੂੰ ਸਿਰਮੱਥੇ ਮੰਨੀਏ ਤੇ ਇਸ ਕਰਕੇ ਮਹਾਰਾਜ ਕਹਿੰਦੇ ਕੋਈ ਅਣਹੋਣੀ ਹੁੰਦੀ ਨਹੀਂ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜੋ ਮੇਰੇ ਪਿਆਰੇ ਪਰਮਾਤਮਾ ਨੇ ਕਰਨਾ ਹੈ ਉਹ ਸਭ ਕੁਝ ਰੋਕ ਕੇ ਰਹਿਣਾ ਹੈ ਜਦੋਂ ਲਾਗ ਲਾਗੀਆਂ ਨੂੰ ਦਿੰਦੇ ਨਾ ਕੁਝ ਪੈਸੇ ਪੂਸੇ ਦਿੰਦੇ ਹਨ ਉਹਨੂੰ ਲਾਗ ਕਹਿੰਦੇ ਨੇ ਲਾਗੀ ਭਾਵ ਲਾਗੀ ਜਿਹੜੇ ਛੋਟੀ ਜਾਤੀ ਦੇ ਮੰਨੇ ਜਾਣ ਜਾਂ ਬ੍ਰਾਹਮਣ ਉਹ ਜਿਹੜੇ ਲੈ ਕੇ ਉਹਨੂੰ ਕੁਝ ਦਿੰਦੇ ਨੇ ਲਾਗ ਕਹਿੰਦੇ ਹਨ ਲਿਆ ਨੀ ਹੈ ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ ਉਹ ਲਾਗ ਦੇਣ ਲੱਗੇ ਤੇ ਗੁਰੂ ਜੀ ਹੇ ਮਹਾਰਾਜ ਜਦੋਂ ਜੇ ਦੂਜੀ ਵਾਰੀ ਰਿਸ਼ਤਾ ਲੈ ਕੇ ਆਵਾਂਗੇ ਨਾ ਚੰਦੂ ਨਾਲ ਪੱਕਾ ਠੱਕਾ ਕਰਕੇ ਉਦੋਂ ਲਵਾਂਗੇ ਲਾਗ ਹੁਣ ਨਾ ਦਿਓ ਮਹਾਰਾਜ ਨੂੰ ਕਹਿਣ ਲੱਗੇ ਹਨ ਤੇ ਜਿਵੇਂ ਆਪ ਨੇ ਸਾਨੂੰ ਦੱਸੋਗੇ ਜੋ ਕੁਛ ਕਹੋਗੇ ਉਹ ਅਸੀਂ ਦੱਸ ਕੇ ਉੱਥੇ ਗੱਲਬਾਤ ਕਰਾਂਗੇ ਫਿਰ ਉਦੋਂ ਬਾਅਦ ਆਵਾਂਗੇ ਫਿਰ ਤੁਹਾਥੋਂ ਲਾਗ ਲਵਾਂਗੇ
ਮਸਤਕ ਟੇਕ ਵਿਸਰਜਨ ਹੋਏ
ਮਸਤਕ ਟੇਕ ਵਿਸਰਜਨ ਹੋਏ ਮੱਥਾ ਟੇਕ ਕੇ ਗੁਰੂ ਦੇ ਚਰਨਾਂ ਵਿਚ ਵਿਸਰਜਨ ਵਿਦਾ ਹੋ ਗਏ ਭਾਵ ਚਲੇ ਗਏ ਹਨ ਉਤੋਂ
ਕਬਨੇ ਤੂਰਨ ਦਿੱਲੀ ਦੋਏ
ਦੋਵੇਂ ਇਹ ਬ੍ਰਾਹਮਣ ਤੇ ਉਹ ਨਾਈ ਬਾਕੀ ਇਹਦੇ ਨਾਲ ਸੇਵਾਦਾਰ ਇਨਸਾਨ ਸਾਰੇ ਬੜੇ ਛੇਤੀ ਨਾਲ ਪਹੁੰਚੇ ਨੇ ਖੁਸ਼ੀ ਸਮਾਉਂਦੇ ਨੀ ਹਨ ਕਿ ਏਡਾ ਵੱਡਾ ਘਰ ਮਿਲਿਆ ਚੰਦੂ ਆਪਾਂ ਨੂੰ ਬੜੇ ਸ਼ਾਬਾਸ਼ ਕਹੇਗਾ ਬੜੀਆਂ ਖੁਸ਼ੀਆਂ ਮਿਲਣਗੀਆਂ ਬਹੁਤ ਉਹਨਾਂ ਕੋਲ ਪ੍ਰਾਪਤ ਕਰਾਂਗੇ ਤੇ ਗੁਰੂ ਸਾਹਿਬ ਕੋਲੋਂ ਲਾਗ ਲਈ ਨੀ ਕਿ ਉੱਥੇ ਬਹੁਤ ਕੁਛ ਮੈਨੂੰ ਮਿਲੂਗਾ ਸਾਨੂੰ ਮਿਲੂਗਾ ਕਿਉਂਕਿ ਨਾਲੇ ਗੁਰੂ ਸਾਹਿਬ ਕੋਲੋਂ ਆ ਕੇ ਲਵਾਂਗੇ ਤੇ ਬੜੀ ਖੁਸ਼ੀ ਨਾਲ ਗਏ ਦਿੱਲੀ ਪਹੁੰਚੇ ਹਨ
ਦਿੱਲੀ ਦਿਸ਼ਾ
ਜਦੋਂ ਕਹਿੰਦੇ ਦਿਲ ਬ੍ਰਾਹਮਣ ਗਿਆ ਦਿੱਲੀ ਦੀ ਦਿਸ਼ਾ ਵੱਲ ਸਨੇ ਸਨੇ ਹੌਲੀ ਹੌਲੀ ਤੁਰਦਾ ਤੁਰਦਾ ਰਸਤੇ ਦਿੱਲੀ ਨੂੰ ਤਿਲਿਆ ਜਾ ਰਿਹਾ ਹੈ
ਸਦਨ
ਇਹ ਜਾ ਕੇ ਬੜੀ ਖੁਸ਼ੀ ਦੇ ਨਾਲ ਚੰਦੂ ਦੇ ਘਰ ਪਹੁੰਚਿਆ ਦਿੱਲੀ ਦੇ ਵਿਚ ਆ ਸਿੱਖ ਆਸ਼ੀਸ਼ ਦਿੱਤੀ ਹੈ ਵਧਾਈ ਦਿੱਤੀ ਹੈ ਚੰਦੂ ਤੁਹਾਨੂੰ ਵਧਾਈ ਹੋਵੇ ਖੁਸ਼ੀਆਂ ਹੋਣ ਇਉਂ ਜਾ ਕੇ ਕਹਿਣਾ ਕੀਤਾ ਆਸ਼ੀਸ਼ ਦਿੱਤੀ ਹੈ ਬ੍ਰਾਹਮਣ ਨੇ ਕੋਲੇ ਬਹਿ ਕੇ ਸੁਣਾਉਣ ਲੱਗਿਆ ਖੁਸ਼ੀ ਵਿਚ ਭਰਿਆ ਹੋਇਆ ਬ੍ਰਾਹਮਣ ਕਿ ਏਡਾ ਬੜਾ ਘਰ ਵੇਖ ਕੇ ਆਏ ਹਾਂ ਕਹਿੰਦੇ ਜੀ ਅਸੀਂ ਬਹੁਤ ਤਰ੍ਹਾਂ ਚੰਦੂ ਕਹਿੰਦਾ ਕਿੰਨਾ ਚਿਰ ਹੋ ਗਏ ਗਿਆ ਨੂੰ ਕਈ ਮਹੀਨੇ ਹੋ ਗਏ ਬੜੀ ਦੇਰ ਲੱਗੀ ਕਹਿੰਦੇ ਜੀ ਪੁੱਛੋ ਨਾ ਬਹੁਤ ਸਾਰੇ ਪਿੰਡਾਂ ਚ ਗਏ ਬਹੁਤ ਸਾਰੇ ਸ਼ਹਿਰਾਂ ਚ ਗਏ ਬਹੁਤ ਸਾਰੇ ਮਾਜਰਿਆਂ ਛੋਟੇ ਛੋਟੇ ਗਏ ਕਸਬਿਆਂ ਚ ਗਏ ਬਹੁਤ ਜਗ੍ਹਾ ਤੇ ਫਿਰ ਫਿਰ ਕੇ ਨਹੀਂ ਕਿਸੇ ਜਗ੍ਹਾ ਤੇ ਤੁਹਾਡੇ ਬਰਾਬਰ ਦਾ ਸੰਬੰਧੀ ਮਿਲਿਆ ਨਹੀਂ ਤੁਹਾਡੇ ਮੁਕਾਬਲੇ ਦਾ ਕੋਈ ਮਿਲਿਆ ਜਿੱਥੇ ਗਏ ਉਥੇ ਕਿਸੇ ਕੋਈ ਨੁਕਸ ਸੀ ਕਿਸੇ ਕੋਈ ਸੀ ਕੋਈ ਮਾਇਆ ਧਾਰੀ ਤੇ ਹੈਗਾ ਸੀ ਪਰ ਉਹਦਾ ਕੋਈ ਮਾਨ ਸਤਿਕਾਰ ਲੋਕਾਂ ਵਿਚ ਨਹੀਂ ਸੀ ਕਈ ਕਿਸੇ ਤਰ੍ਹਾਂ ਦੇ ਇਹਦੇ ਤਰ੍ਹਾਂ ਬਹੁਤ ਤਰ੍ਹਾਂ ਦੇ ਫਰਕ ਸਨ ਆਪਸ ਮੇਂ
ਲਵਪੁਰ ਤੇ ਸੁਦ ਕੋ ਕੁਨ ਪਾਏ
ਅਸੀਂ ਕਹਿੰਦੇ ਲਵਪੁਰ ਲਾਹੌਰ ਤੋਂ ਭਾਵ ਉਥੋਂ ਸਭ ਸੁਧ ਸਮਝ ਭਾਵ ਉਥੋਂ ਗਿਆਨ ਹੋਇਆ ਸਾਨੂੰ ਖਬਰ ਹੋਈ ਪਤਾ ਲੱਗਾ ਉੱਥੇ ਪੁੱਛ ਪੁਛਾ ਕੇ
ਪਹੁੰਚ ਕੈ ਭਰੋ ਠਿਕਾਨਾ
ਉਥੋਂ ਕਹਿੰਦੇ ਪੁੱਛ ਕੇ ਲਾਹੌਰ ਤੋਂ ਸਾਨੂੰ ਦੱਸਿਆ ਕਿਸੇ ਨੇ ਕਿ ਜਿਹੋ ਜਿਹਾ ਟਿਕਾਣਾ ਤੁਸੀਂ ਕਰਨਾ ਚਾਹੁੰਦੇ ਹੋ ਰਿਸ਼ਤਾ ਕਰਨਾ ਚਾਹੁੰਦੇ ਹੋ ਉਹ ਤੁਹਾਨੂੰ ਗੁਰੂ ਰਾਮਦਾਸ ਸ਼ਕ ਅੰਮ੍ਰਿਤਸਰ ਮਿਲੇਗਾ ਇਹ ਪੁੱਛ ਕੇ ਜਦੋਂ ਉੱਥੇ ਪਹੁੰਚੇ ਟਿਕਾਣਾ ਦੇਖਣ ਵਾਸਤੇ
ਸੋਢੀ ਬੰਸ ਬਿਦਤ ਸਭ ਥਾਂ
ਸੋਢੀ ਬੰਸ ਹੈ ਮਹਾਰਾਜ ਸਾਰੇ ਸੰਸਾਰ ਵਿਚ ਪ੍ਰਗਟ ਹੈ ਮੰਨੀ ਪ੍ਰਮੰਨੀ ਬੰਸ ਹੈ ਬਹੁਤ ਉੱਚੀ ਕੁਲ ਹੈ ਸੋਢੀ ਬੰਸ ਹੈ
ਸ੍ਰੀ
ਰਘਵਰ ਕੀ ਕੁਲ ਅਕਲੰਕ ਕਲੰਕ ਤੋਂ ਰਹਿ ਤੇ ਰਘਵਰ ਦੀ ਕੁਲ ਹੈ ਰਘੂ ਕੁਲ ਜਿਹੜੀ ਰਾਮ ਚੰਦਰ ਦੇ ਦਾਦਾ ਸੀ ਰਘਵਰ ਉਹਦਾ ਗਾਹ ਅਜਵਰ ਤੇ ਉਹਦਾ ਗਾਹ ਦਸ਼ਰਥ ਦਸ਼ਰਥ ਦਾ ਰਾਮ ਚੰਦਰ ਇਹ ਉਹ ਕੁਲ ਤੋਂ ਜਿਉਂਦੀ ਹੈ। ਅਕਲੰਕ ਕਲੰਕ ਤੋਂ ਰਹਿ ਭਾਵ ਉਹਦੇ ਕੁਲ ਚੋਂ ਸੋਢੀ ਕੁਲ ਵਿੱਚ ਗੁਰੂ ਸਾਹਿਬ ਹੋਏ ਸਨ ਤੇ ਉਹਨਾਂ ਦੇ ਕੁਲ ਸੀ ਜੋ ਤੇ ਸੂਰਜ ਪ੍ਰਕਾਸ਼ ਵੀ ਲਿਖੀ ਹੈ ਖੋਲ ਕੇ ਤੇ ਭਾਈ ਗੁਰਦਾਸ ਨੇ ਵੀ ਲਿਖਿਆ ਕਿ ਸੋਢੀ ਕੁਲ ਕਿੱਥੋਂ ਪੈਦਾ ਹੋਈ। ਸੋ ਰਾਮ ਚੰਦਰ ਦੇ ਦੋ ਪੁੱਤਰ ਲਹੂ ਤੇ ਕੁਸ਼ੂ ਹੋਏ, ਦੋਵਾਂ ਨੇ ਇੱਕ ਨੇ ਲਾਹੌਰ ਬੰਨਿਆ ਇੱਕ ਨੇ ਕਸੂਰ, ਉਹਨੂੰ ਲਾਭਪੁਰ ਲਹੂ ਕੁਸ਼ੂ ਦਾ ਕਸੂਰ। ਇੱਥੇ ਰਾਜ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਨੇ ਜਿੱਤਰਨਾਲ ਚ ਵੀ ਸਾਰਾ ਕੁਛ ਲਿਖਿਆ, ਕਦੇ ਪੜ੍ਹਨਾ ਹੋਵੇ ਤੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆਪ ਲਿਖਦੇ ਨੇ। ਫਿਰ ਦੋਵੇਂ ਰਾਜ ਕਰਦੇ ਕਰਦੇ ਆਪਸ ਨੂੰ ਲੜ ਪਏ, ਆਪਸ ਨੇ ਭਜ ਪਏ ਦੋਵੇਂ। ਕਾਲ ਕੇਤ ਇਹਨਾਂ ਦੇ ਕੁਲ ਵਿਚ ਹੋਇਆ, ਫਿਰ ਕਾਲ ਕੇਤ ਤੇ ਕਾਲ ਰਾਏ। ਕਾਲ ਰਾਏ ਦਾ ਰਾਜ ਸੀ ਲਾਹੌਰ ਦੇ ਵਿਚ, ਕਾਲ ਕੇਤ ਦਾ ਰਾਜ ਸੀ ਕਸੂਰ ਦੇ ਵਿਚ। ਇਹ ਦੋਵੇਂ ਲੜ ਪਏ, ਬੜੀ ਭਿਆਨਕ ਜੰਗ ਹੋਈ, ਬੜਾ ਭਿਅੰਕਰ ਜੰਗ ਹੋਇਆ। ਇਸ ਜੰਗ ਦੇ ਵਿਚ ਉਹ ਹਾਰ ਕੇ ਫਿਰ ਜਿਹੜਾ ਕਾਲ ਰਾਏ ਸੀ ਸੋ ਲਾਹੌਰ ਵਾਲਾ ਉਹ ਹਾਰ ਗਿਆ, ਉਹ ਹਾਰ ਕੇ ਛੱਡ ਕੇ ਭੱਜ ਗਿਆ ਇਥੋਂ। ਤੇ ਇਹ ਸਾਰੇ ਜਿਹੜੇ ਕੁਸੂ ਦੀ ਬੰਦ ਸੀ ਉਹਨੇ ਸਾਰੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ, ਉਹ ਇਥੋਂ ਨਿਕਲ ਕੇ ਚਲਿਆ ਗਿਆ ਹਾਰ ਕੇ। ਤੋ ਚਲਦਾ ਚਲਦਾ ਉਸ ਟਾਈਮ ਤੇ ਸਨੌੜ ਇੱਕ ਰਾਜ ਸੀ ਉਥੇ ਜਾ ਕੇ ਪਹੁੰਚਿਆ। ਤੇ ਜਦੋਂ ਉਥੇ ਜਾ ਕੇ ਸਨੌੜ ਵਿਚ ਪਹੁੰਚਿਆ ਨਾ ਜਾ ਕਰਕੇ, ਤੇ ਉਥੇ ਰਾਜ ਦਰਬਾਰ ਚ ਪਹੁੰਚ ਗਿਆ। ਹੌਲੀ ਹੌਲੀ ਇਹਦਾ ਸੰਬੰਧ ਬਣ ਗਿਆ ਰਾਜ ਦਰਬਾਰ ਦੇ ਨਾਲ, ਕਿਉਂਕਿ ਸੂਰਮਿਆਂ ਦੀ ਕੁਲਤੀ ਯੋਧਾ ਸੀ। ਉਹਨਾਂ ਨੇ ਦੇਖਿਆ ਜਦੋਂ ਜਾ ਕਰਕੇ ਫੌਜ ਚ ਰੱਖ ਲਿਆ, ਬਹੁਤ ਹੀ ਜੰਗ ਜੁੱਤੇ ਨੇ ਯੋਧਾ ਸੀ। ਤੇ ਜਦੋਂ ਉਥੇ ਜਾ ਕਰਕੇ ਉਹ ਰਾਜੇ ਦੇ ਕੋਈ ਨਾ ਪੁੱਤਰ ਹੈ ਨੀ ਸੀ, ਉਸਨੇ ਆਪਣੀ ਲੜਕੀ ਦਾ ਰਿਸ਼ਤਾ ਦੇ ਕਰਕੇ ਰਾਜ ਭਾਗ ਦਾ ਮਾਲਕ ਉਥੇ ਜਾ ਕੇ ਬਣ ਗਿਆ। ਫਿਰ ਜਿਹੜਾ ਉਹ ਬੇਟੀ ਜਿਹੜੀ ਉਹ ਸਨੌੜ ਦੇ ਰਾਜੇ ਦੀ ਸੀ, ਉਹਦੇ ਪੁੱਤਰ ਪੈਦਾ ਹੋਇਆ, ਉਹਦਾ ਨਾਮ ਰੱਖਿਆ ਸਨੌੜ ਰਾਜ। ਭਾਵ ਸਨੌੜ ਵਿਚ ਪੈਦਾ ਹੋਇਆ, ਜਿਵੇਂ ਪੰਜਾਬ ਚ ਪੈਦਾ ਹੋਇਆ ਪੰਜਾਬ ਸਿੰਘ ਨਾਂ ਰੱਖਦੀ ਹੈ। ਇਸ ਕਰਕੇ ਉਹਦਾ ਨਾਂ ਹੈ ਸਨੌੜ ਰਾਏ ਰੱਖ ਦਿੱਤਾ। ਉਹ ਸਨੌੜ ਰਾਏ ਹੌਲੀ ਹੌਲੀ ਬਦਲ ਕੇ ਸੋਢੀ ਰਾਏ ਬਣ ਗਿਆ, ਉਹਦਾ ਨਾਮ ਸੋਢੀ। ਉਸ ਤੋਂ ਸੋਢੀ ਕੁਲ ਚੱਲੀ, ਫਿਰ ਉਹਦੀ ਕੁਲ ਦੇ ਵਿਚ ਦਸਵੀਂ ਕੁਲ ਜਾ ਕੇ ਅੰਮ੍ਰਿਤ ਰਾਏ ਹੋਇਆ। ਉਹ ਅੰਮ੍ਰਿਤ ਰਾਏ ਨੇ ਆਪਣੀ ਸਾਰੀ ਕਥਾ ਸੁਣੀ ਕਿ ਆਪਣੀ ਸਾਡੀ ਜਿਹੜੀ ਕੁਲ ਹੈ ਕਿੱਥੋਂ ਚੱਲੀ ਹੈ, ਕਿਵੇਂ ਪੈਦਾ ਹੋਈ ਹੈ। ਉਹ ਜਿਹੜਾ ਸੁਣਾਉਣ ਵਾਲਾ ਸੀ ਪੰਡਿਤ ਗਿਆਨੀ, ਉਹਨੇ ਸਾਰੀ ਕਥਾ ਸੁਣਾਈ, ਲੈ ਕੇ ਅਜਬਰ ਤੋਂ, ਰਘਬਰ ਤੋਂ, ਰਾਮ ਤੋਂ, ਲਹੂ ਤੋਂ, ਕੁਸ਼ੂ ਤੋਂ, ਕਾਲ ਕੇਤ ਕਾਲ ਰਾਏ ਦਾ ਜੰਗ ਸੁਣਾਇਆ ਸਾਰਾ। ਫਿਰ ਕਿ ਇਸ ਤਰ੍ਹਾਂ ਕਾਲ ਰਾਏ ਕੋਲੋਂ ਤੁਹਾਡੇ ਦਾਦੇ ਪੜਦਾਦੇ ਹਾਰ ਕੇ ਤੁਹਾਡੀ ਦਸਵੀਂ ਗਿਆਨੀ ਵਰਗਰੀ ਸੀ, ਉਹ ਇੱਥੇ ਆਏ ਨੇ ਔਰ ਇੱਥੇ ਆ ਕੇ ਤੁਹਾਡਾ ਰਾਜ ਹੋਇਆ, ਤੂੰ ਇੱਥੋਂ ਦਾ ਜਨਮ ਹੈ ਪਰ ਤੂੰ ਅਸਲ ਹੀ ਉੱਥੋਂ ਦਾ ਹੈ। ਉਹ ਸੋਢੀ ਰਾਏ ਸੀ, ਸੂਰਮਾ ਨੇ ਤਲਵਾਰ ਖਿੱਚ ਲਈ, ਕਹਿਣ ਲੱਗਿਆ ਪੰਡਿਤ ਜੀ ਕਥਾ ਬੰਦ ਕਰਦੇ, ਪਹਿਲਾਂ ਆਪਣਾ ਰਾਜ ਲੰਬਾ ਜਾ ਕੇ ਅਗਲੀ ਕਥਾ ਫਿਰ ਸੁਣੂਗਾ। ਚੱਲਿਆ ਉਹ ਪੰਜਾਬ ਨੂੰ ਚੜ ਗਿਆ, ਆ ਕਰਕੇ ਬੜਾ ਯੋਧਾ ਸੀ, ਤਕੜਾ ਸੀ, ਬਲੀ ਸੀ, ਸੂਰਮਾ ਸੀ, ਆ ਕਰਕੇ ਜੰਗ ਕੀਤਾ ਤੇ ਕਸੂਰ ਤੇ ਫਤਿਹ ਕਰ ਲਈ। ਉਥੋਂ ਫਤਿਹ ਕਰਕੇ ਆਪਣਾ ਰਾਜ ਕਾਇਮ ਕਰ ਲਿਆ। ਜਿਹੜੇ ਕਸੂਰ ਵਾਲੇ ਨਿਕਲ ਕੇ ਫਿਰ ਜਾ ਕੇ ਹਾਰ ਕੇ ਇਹਨਾਂ ਨੂੰ ਹੋਰ ਤਾਂ ਕੋਈ ਟਿਕਾਣਾ ਨਾ ਮਿਲਿਆ। ਹੌਲੀ ਹੌਲੀ ਚਲਦੇ ਚਲਦੇ ਕਾਂਸੀ ਬਨਾਰਸ ਪਹੁੰਚੇ। ਉਥੇ ਜਾ ਕੇ ਇਹਨਾਂ ਨੇ ਵੇਦਾਂ ਦੇ ਪਾਠ ਸਿੱਖੇ, ਵੇਦਾਂ ਦੇ ਪਾਠੀ ਬਣ ਗਏ। ਫਿਰ ਉਹਨੂੰ ਵੇਦੀ ਕਹਿਣ ਲੱਗੇ, ਵੇਦਾਂ ਨੂੰ ਪੜ੍ਹਨ ਵਾਲੇ ਵੇਦੀ ਭਾਵ, ਤਾਂ ਕਰਕੇ ਵੇਦੀ ਕੋਲ ਉਥੋਂ ਬਣ ਗਈ। ਤੋ ਹੌਲੀ ਹੌਲੀ ਫਿਰ ਜਦੋਂ ਵੈਲ ਭਾਵ ਵਿਸਤਰ ਗਿਆ, ਕੁਲਾਂ ਗਾਹਾਂ ਵੱਧ ਗਈਆਂ, ਪਤਾ ਲੱਗਿਆ ਕਿ ਸਾਡੇ ਵੱਡੇ ਜਿਹੜੇ ਇੱਥੋਂ ਕੱਢੇ ਸੀ ਉਹ ਅੱਜ ਬਨਾਰਸ ਦੇ ਵਿਚ ਨੇ, ਬੜੇ ਵੇਦਾਂ ਦੇ ਪਾਠੀ ਨੇ। ਫਿਰ ਮਨ ਖਿਆਲ ਆਇਆ ਕਿ ਕਿਉਂ ਨਾ ਬੁਲਾ ਕੇ ਉਹਨਾਂ ਕੋਲੋਂ ਵੇਦ ਪਾਠ ਸੁਣੀਆਂ, ਜਿਹੜੇ ਆਪਣੇ ਨੇ ਬੜੇ ਚੋਟੀ ਦੇ ਪਾਠੀ ਨੇ, ਵੇਦੀ ਨੇ, ਉਹਨਾਂ ਕੋਲੋਂ ਗਿਆਨ ਦੀਆਂ ਗੱਲਾਂ ਸੁਣੀਏ, ਵੇਦਾਂ ਦੇ ਪਾਠ ਸੁਣੀਏ। ਉਹਨਾਂ ਨੂੰ ਬੁਲਾਇਆ ਗਿਆ ਤੇ ਆ ਕਰਕੇ ਫਿਰ ਉਹਨਾਂ ਨੇ ਸ਼ਾਮ ਵੇਦ ਸੁਣਿਆ, ਰਿਗ ਵੇਦ ਸੁਣਿਆ, ਜੁਗਰ ਵੇਦ ਸੁਣਿਆ, ਤਿੰਨ ਵੇਦ ਸੁਣੇ। ਤਿੰਨ ਵੇਦ ਸੁਣ ਕਰਕੇ ਗਿਆਨ ਦੀ ਪ੍ਰਾਪਤੀ ਹੋ ਗਈ। ਉਹਨਾਂ ਸੋਢੀਆਂ ਨੇ ਵੇਦੀਆਂ ਨੂੰ ਰਾਜ ਦੇ ਕਰਕੇ ਤੇ ਆਪ ਚਲੇ ਗਏ, ਕਹਿੰਦੇ ਜੰਗਲ ਜਾਣੇ ਭਗਤੀ ਕਰਾਂਗੇ, ਬਸ ਸਾਨੂੰ ਗਿਆਨ ਹੋ ਗਿਆ, ਹੁਣ ਅਸੀਂ ਰਾਜ ਭਾਗ ਛੱਡਿਆ। ਤੋ ਕਹਿੰਦੇ ਉਥੋਂ ਛੱਡ ਕੇ ਚਲੇ ਗਏ। ਫਿਰ ਵੇਦੀਆਂ ਨੇ ਵਰ ਦਿੱਤਾ ਕਿ ਕਲਯੁਗ ਦੇ ਵਿਚ ਸਾਡੇ ਕੋਲੇ ਵੀ ਉਹ ਗੱਦੀ ਆਵੇਗੀ ਜਿਹੜੀ ਦੀਨ ਦੁਨੀਆਂ ਦੇ ਮਾਲਕ ਹੋਵਾਂਗੇ। ਤੁਸੀਂ ਤਿੰਨ ਵੇਦ ਸੁਣ ਕੇ ਸਾਨੂੰ ਗੱਦੀ ਦਿੱਤੀ ਹੈ, ਅਸੀਂ ਤਿੰਨ ਗੱਦੀਆਂ ਤੋਂ ਬਾਅਦ ਤੁਹਾਨੂੰ ਗੱਦੀ ਦੇਵਾਂਗੇ, ਸੱਤ ਪੀੜੀਆਂ ਸੋਢੀਆਂ ਦੀ ਗੱਦੀ ਬਣਾਵਾਂਗੇ। ਉਹ ਗੱਲ ਇਹ ਕਰਦੇ ਨੇ ਕਿ ਉਹ ਸੋਢੀ ਵੰਸ਼ ਹੈ ਭਾਵ ਅਕਲੰਕ, ਰਘਵਰ ਕੁਲ ਜਿਹੜੀ ਉਹ ਬੜੀ ਕਲੰਕ ਤੋਂ ਰਹਿਤ ਕੁਲ ਹੈ, ਉਹਦੇ ਵਿਚੋਂ ਬੜੀ ਉੱਚੀ ਕੁਲ ਦੇ ਸੋਢੀ ਰਾਏ ਹਨ। ਕਹਿੰਦੇ ਨਾਲੇ ਕਦੀ ਸੋਢੀ ਵੰਸ਼ ਨਹੀਂ ਹੈ, ਅੱਗੇ ਤਾਂ ਰਾਜੇ ਮਹਾਰਾਜੇ ਹੁੰਦੇ ਆਏ, ਪਰ ਅੱਜ ਦੇ ਜਗਤ ਦੇ ਪੂਜਕ ਨੇ, ਅੱਜ ਗੁਰੂ ਸੰਸਾਰ ਦੇ ਗੁਰੂ ਨੇ, ਗੁਰੂ ਬਣੇ ਹੋਏ ਨੇ ਦੁਨੀਆਂ ਦੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਵੀ ਹਨ। ਕਹਿੰਦੇ ਜੀ ਇੱਕ ਤਾਂ ਕੋਲ ਚੰਗੀ ਹੈ, ਇੱਕ ਗੁਰੂ ਹੈ ਔਰ ਇੱਕ ਬਲ ਸੁੰਦਰ ਹੈ ਜਿਹੜਾ ਲੜਕਾ ਦੇਖ ਕੇ ਆਏ ਹਾਂ ਅਸੀਂ ਨਾ ਸਾਹਿਬਜ਼ਾਦਾ ਇੰਨਾ ਸੋਹਣਾ ਇੰਨਾ ਸੁੰਦਰ ਦੁਨੀਆਂ ਦੀ ਇੱਕੋ ਹੀ ਹੈ ਕਹਿੰਦੇ ਹੋਰ ਦੂਜਾ ਨੀ ਹੈ ਕੋਈ ਇਹ ਅਸੀਂ ਸਾਰਾ ਕੁਛ ਵੇਖ ਕੇ ਆਏ ਹਾਂ। ਜੇ ਉਹ ਜਾ ਤੁਸੀਂ ਕਿਹਾ ਸੀ ਮਹਾਰਾਜ ਅਸੀਂ ਉਹ ਜੀ ਦੇਖਣਾ ਕੀਤਾ ਪਰ ਉਦੋਂ ਵੀ ਚੰਗਾ ਦੇਖਿਆ ਹੈ। ਸਭ ਤਨ ਜਾ ਭਾਵ ਤੁਹਾਡੀ ਪੁੱਤਰੀ ਦੇ ਭਾਗ ਵੱਡੇ ਜਾਣ ਕੇ ਅਸੀਂ ਤਾਂ ਕਿ ਸਾਨੂੰ ਭਾਲਦਿਆਂ ਭਾਲਦਿਆਂ ਟੋਲਦਿਆਂ ਟੋਲਦਿਆਂ ਫਿਰਦਿਆਂ ਫਿਰਦਿਆਂ ਤੇ ਸਾਡੀ ਖੇਚਲ ਪੱਲੇ ਪਈ ਪਰ ਸਾਡਾ ਕੀਤਾ ਹੋਇਆ ਉਦਮ ਸਫਲਾ ਹੋਇਆ। ਜੇ ਉਹ ਜਾ ਤੁਸੀਂ ਬਲ ਭਾਲਦੇ ਸੀ ਉਦੋਂ ਵੀ ਕਈ ਗੁਣੇ ਸੁੰਦਰ ਕਈ ਗੁਣੇ ਚੰਗਾ ਮਿਲਿਆ ਹੈ। ਇਹ ਜਿਹੜੀ ਤੁਹਾਡੀ ਪੁੱਤਰੀ ਹੈ ਚੰਦੂ ਜੀ ਇਹ ਤਾਂ ਸੰਸਾਰ ਦੀ ਮਾਤਾ ਕਹਾਵੇਗੀ, ਜਗਤ ਮਾਤਾ ਕਹਾਵੇਗੀ, ਦੁਨੀਆਂ ਪੂਜਿਆ ਕਰੇਗੀ ਜਗਤ ਮਾਤਾ। ਜੈਸੇ ਆਪਾਂ ਮਾਤਾ ਸਾਹਿਬਕਾਰ ਨੂੰ ਪੂਜਦੇ ਹਾਂ, ਮਾਤਾ ਖੀਵੀ ਨੂੰ ਪੂਜਦੇ ਹਾਂ, ਮਾਤਾ ਗੁਜਰੀ ਨੂੰ ਪੂਜਦੇ ਹਾਂ, ਐਸੀ ਪੂਜਨੀਕ ਬਣ ਜਾਏਗੀ। ਉਹਦੇ ਘਰ ਵਿਚ ਕੋਈ ਵੀ ਉਣਤਾਈ ਨਹੀਂ ਹੈ, ਕਿਸੇ ਪਾਸੇ ਵੀ ਛੋਟਾ ਪਣ ਨਹੀਂ, ਸਾਰੇ ਪਾਸੇ ਵੱਡੇ ਨੇ, ਗੁਰੂ ਵੀ ਨੇ, ਬੰਸ ਵੀ ਉੱਚੀ ਹੈ, ਧਨ ਸੰਪਦਾ ਵੀ ਬਹੁਤ ਹੈ, ਸਾਰੇ ਪਾਸੇ ਵੱਡੇ ਹਨ। ਅਸੀਂ ਤਾਂ ਵੇਖ ਕਰਕੇ ਜੀ ਬਹੁਤ ਖੁਸ਼ ਹੋਏ, ਬੜੇ ਆਨੰਦ ਆਇਆ ਵੇਖ ਕੇ ਅਸੀਂ ਘਰ ਨੂੰ, ਕਿਉਂਕਿ ਇੱਕ ਤਾਂ ਤੂੰ ਸਾਰਿਆਂ ਤੋਂ ਵੱਡਾ ਹੈ, ਦੀਵਾਨ ਹੈ, ਬਾਦਸ਼ਾਹ ਦਾ ਮੁਖੀਆ ਹੈ ਤੇ ਪ੍ਰਧਾਨ ਹੈ ਸਾਰੇ ਬਾਦਸ਼ਾਹ ਦੇ ਮੂਹਰੇ ਕਾਰੋਬਾਰ ਦਾ, ਇਸ ਕਰਕੇ ਇੱਕ ਤਾਂ ਤੂੰ ਵੱਡਾ ਹੈ। ਉਧਰ ਕਹਿੰਦੇ ਜਗਤ ਦਾ ਗੁਰੂ ਹੈ, ਇਧਰ ਤੇਰੇ ਕੋਲ ਸਤਾ ਹੈ, ਉਧਰ ਸੱਤ ਹੈ, ਕਿਉਂਕਿ ਸਤਾ ਸਤਾ ਹੀ ਬੜੀ ਸ਼ਕਤੀ ਹੁੰਦੀ ਹੈ। ਕਹਿੰਦੇ ਕਈ ਵਾਰੀ ਉਹਨਾਂ ਸੱਤ ਦੇ ਉੱਤੇ ਸਤਾ ਛਾ ਜਾਂਦੀ ਹੈ, ਵੱਖਰੀ ਗੱਲ ਹੈ ਕਿ ਸੱਤ ਨਿਕਲਦਾ ਹੈ ਬਰੰਗੂਰੇ, ਪਰ ਸਤਾ ਵੀ ਬੜੀ ਤਗੜੀ ਸ਼ਕਤੀ ਹੈ। ਤੇਰੇ ਕੋਲ ਸਤਾ ਹੈ ਸੰਸਾਰ ਦੀ, ਤੇਰੇ ਕੋਲ ਸ਼ਕਤੀ ਹੈ ਸੰਸਾਰ ਦੀ, ਔਰ ਉਸੇ ਕੋਲ ਸੱਤ ਹੈ ਜੋ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ, ਉਹ ਸੱਤ ਦਾ ਮਾਲਕ ਹੈ, ਤੂੰ ਸਤਾ ਦਾ ਮਾਲਕ ਹੈ, ਸਤਾ ਦੇ ਸੱਤ ਦੋਵੇਂ ਇਕੱਠੇ ਹੋ ਜਾਣਗੇ, ਬਹੁਤ ਹੀ ਚੜ੍ਹਦੀ ਕਲਾ ਹੋਵੇਗੀ। ਇਧਰ ਤੇਰੇ ਕੋਲ ਬੜੀ ਸ਼ਕਤੀ ਹੈ ਰਾਜਭਾਗ ਦੀ, ਉਧਰ ਉਹਦੇ ਕੋਲ ਸ਼ਕਤੀ ਬੜੀ ਹੈ ਰੂਹਾਨੀਅਤ, ਉਹ ਲੋਕ ਪ੍ਰਲੋਕ ਦੇ ਮਾਲਕ ਨੇ, ਇਸ ਕਰਕੇ ਸਤਾ ਤੇ ਸੱਤ ਦਾ ਮੇਲ ਹੋ ਜਾਵੇਗਾ। ਕਹਿਣ ਲੱਗੇ ਇਹ ਬੜੀ ਕਿਰਪਾ ਹੋਈ ਹੈ। ਸੋ ਕਿਉਂਕਿ ਸਤਾ ਵੀ ਬੜੀ ਸ਼ਕਤੀਸ਼ਾਲੀ ਹੁੰਦੀ ਹੈ, ਸਤਾ ਭਾਵੇਂ ਜੋ ਮਰਜ਼ੀ ਕਰ ਦੇ ਬੰਦੇ ਨੂੰ, ਉਹ ਫਿਰ ਵੀ ਬੰਦਾ ਸਭ ਤੋਂ ਵੱਡਾ ਕਹਾਉਂਦਾ, ਔਰ ਸਤਾ ਐਸੀ ਇੱਕ ਵਸਤੂ ਹੈ, ਸਤਾ ਭਾਵੇਂ ਜੋ ਮਰਜ਼ੀ ਜਿੰਨੇ ਮਰਜ਼ੀ ਮਾੜੇ ਕਰਮ ਕਰੇ, ਫਿਰ ਵੀ ਉਹਦੀ ਸਤਾ ਕਾਇਮ ਰਹਿੰਦੀ ਹੈ ਤੇ ਫਿਰ ਵੀ ਉਹਦੀ ਟਿਕਟ ਕਾਇਮ ਰਹਿੰਦੀ ਹੈ, ਉਹ ਭਾਵੇਂ ਜੋ ਮਰਜ਼ੀ ਕਰਦਾ ਸੀ, ਸਤਾ ਦੀ ਚੱਲ ਰਹੀ ਹੈ। ਇਸ ਕਰਕੇ ਮਹਾਰਾਜ ਇੱਕ ਪਾਸੇ ਸਤਾ ਹੈ, ਇੱਕ ਪਾਸੇ ਸੱਤ ਹੈ, ਉਹ ਸੱਤ ਦੇ ਰਾਜ ਕਮਾਉਣ ਵਾਲੇ ਨੇ, ਤੁਸੀਂ ਸਤਾ ਦੇ ਰਾਜ ਕਮਾਉਣ ਵਾਲੇ ਹੋ, ਉਹ ਲੋਕ ਪ੍ਰਲੋਕ ਦੇ ਜਹਾਨ ਦੋ ਜਹਾਨ ਦੇ ਮਾਲਕ ਰਾਜੇ ਮਹਾਰਾਜੇ ਨੇ, ਔਰ ਤੁਸੀਂ ਇਸ ਸੰਸਾਰ ਦੇ ਰਾਜੇ ਹੋ, ਇਸ ਕਰਕੇ ਬੜੀ ਸੋਹਣਾ ਸੰਬੰਧ ਬਣੇਗਾ। ਉਸ ਤੋਂ ਬਿਨਾਂ ਅਸੀਂ ਕਦੇ ਬੜਾ ਖੋਜਿਆ, ਬੜਾ ਭਾਲਿਆ, ਥੱਕ ਗਏ ਹਾਂ, ਅਸੀਂ ਬਹੁਤ ਦੇਸਾਂ ਫਿਰਦੇ ਰਹੇ, ਬਹੁਤ ਭਾਲ ਕੀਤੀ, ਨਹੀਂ ਕੋਈ ਐਸਾ ਥਾਂ ਮਿਲਿਆ ਜਿਹੜਾ ਤੁਹਾਡੇ ਮੁਕਾਬਲੇ ਦਾ ਹੋਵੇ। ਕਹਿੰਦੇ ਉਹ ਗੁਰੂ ਨਾਨਕ ਦੇਵ ਦੀ ਗੱਦੀ ਜਿਹੜੀ ਹੈ ਨਾ, ਗੁਰੂ ਨਾਨਕ ਮਹਾਰਾਜ ਦੀ ਗੱਦੀ ਚਲੀ ਆਉਂਦੀ ਹੈ, ਉਹਦੇ ਉੱਤੇ ਉਹਦੇ ਮਾਲਕ ਨੇ, ਉਹਦੇ ਵਾਰਸ ਨੇ, ਜਿਹਨਾਂ ਨੂੰ ਅਸੀਂ ਦੇਖ ਕੇ ਆਏ ਹਾਂ। ਉਹਦਾ ਨਾਮ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨੂੰ ਸਾਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ, ਤੇ ਗੁਰੂ ਨਾਨਕ ਦੀ ਗੱਦੀ ਤੇ ਵਿਰਾਜਮਾਨ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ, ਮਾਲਕ ਨੇ, ਤੇ ਉਹਨਾਂ ਦਾ ਨਾਮ ਗੁਰੂ ਅਰਜਨ ਦੇਵ ਜੀ ਹੈ। ਕਹਿੰਦੇ ਜੀ ਅਸੀਂ ਅੱਖਾਂ ਨਾਲ ਵੇਖਿਆ, ਬੜੇ ਪ੍ਰਤਾਪੀ ਨੇ, ਬੜਾ ਪ੍ਰਤਾਪ ਫੈਲਿਆ ਹੋਇਆ ਹੈ, ਚਾਰੇ ਦੇਸਾਂ ਤੋਂ ਲੋਕੀ ਆ ਕੇ ਪੂਜਾ ਕਰਦੇ ਨੇ, ਨਮਸਕਾਰਾਂ ਕਰਦੇ ਨੇ, ਮੱਥੇ ਟੇਕਦੇ ਨੇ, ਅਰਦਾਸਾਂ ਕਰਦੇ ਨੇ, ਅਸੀਸਾਂ ਲੈਂਦੇ ਨੇ, ਲੋਕ ਪ੍ਰਲੋਕ ਦਾ ਤੋਂ ਸੁੱਖ ਲੈਂਦੇ ਨੇ ਐਸੇ ਗੁਰੂ ਦੇ ਕੋਲੋਂ ਆ
ਕਰਕੇ।
ਅਸੀਂ ਵੇਖ ਕੇ ਆਏ, ਬਹੁਤ ਸਾਰਾ ਤਾਂ ਸੋਨਾ ਚੜ੍ਹਦਾ, ਹੀਰੇ ਚੜ੍ਹਦੇ ਨੇ, ਚੜ੍ਹਾਵਾ ਮੋਤੀ ਚੜ੍ਹਦੇ ਨੇ, ਗਹਿਣੇ ਚੜ੍ਹਦੇ ਨੇ, ਮਾਇਆ ਚੜ੍ਹਦੀ ਹੈ, ਬਹੁਤ ਚੜ੍ਹਾਵਾ ਚੜ੍ਹਦਾ ਗੁਰੂ ਘਰ ਵਿਚ ਵੇਖ ਆਏ ਹਾਂ। ਬੜੀ ਸੰਗਤ ਲੈ ਕੇ ਆਉਂਦੀ ਹੈ, ਕੋਈ ਕੁਛ ਲੈ ਕੇ ਆਉਂਦਾ, ਕੋਈ ਕੁਛ ਲੈ ਕੇ ਆਉਂਦਾ, ਬਹੁਤ ਕੁਛ ਅਸੀਂ ਵੇਖ ਕੇ ਆਏ ਹਾਂ।
ਪੀਰ ਹਜ਼ਾਰਨ ਲੋਕਨ ਕੀ ਰਹਿ,
ਪੀਰ ਹਜ਼ਾਰਨ ਲੋਕਨ ਕੀ ਰਹਿ, ਹਜ਼ਾਰਾਂ ਲੋਕਾਂ ਦੀ ਭੀੜ ਹਰ ਵੇਲੇ ਰਹਿੰਦੀ ਹੈ, ਲਾਈਨਾਂ ਲੱਗੀਆਂ ਹੋਈਆਂ ਦਰਸ਼ਨ ਕਰਨ ਵਾਸਤੇ, ਲਾਈਨਾਂ ਵੱਡੀਆਂ ਵੱਡੀਆਂ ਲਾਈਨਾਂ ਲੱਗ ਜਾਂਦੀਆਂ ਨੇ, ਵੱਡੀਆਂ ਵੱਡੀਆਂ ਕਤਾਰਾਂ ਲੱਗਦੀਆਂ ਨੇ, ਬਹੁਤ ਵੱਡੀ ਭੀੜ ਲੱਗੀ ਰਹਿੰਦੀ ਹੈ। ਐਸੇ ਸਤਿਗੁਰੂ ਜੀ ਹਨ,
ਨਮੋ ਤਰ ਭਾਉ ਅਸ਼ੇਸ਼,
ਕਹਿੰਦੇ ਨਮੋ ਤਰ ਨਮਸਕਾਰਾਂ ਕਰਦੇ ਨੇ, ਭਾਉ ਅਸ਼ੇਸ਼ ਬੜਾ ਪ੍ਰੇਮ ਕਰਦੀਆਂ ਸੰਗਤਾਂ, ਬੜੀਆਂ ਨਮਸਕਾਰਾਂ ਕਰਨ ਵਾਸਤੇ ਆਉਂਦੇ ਨੇ, ਮੱਥੇ ਟੇਕਣ ਆਉਂਦੇ ਹਨ।
ਸੂਰਤ ਸੁੰਦਰ ਅਤਸ਼ਾ,
ਕਹਿੰਦੇ ਚੰਦੂ ਨੂੰ ਕਹਿਣਗੇ ਮਹਾਰਾਜ ਜੇ ਪੁੱਛੋ ਜਿਹੜਾ ਵਰ ਹੈ ਨਾ ਲੜਕੀ ਵਾਸਤੇ ਭਾਲੇ ਹੈ, ਜਿਹੜਾ ਅਸੀਂ ਸਾਹਿਬਜ਼ਾਦਾ ਇੰਨਾ ਸੁੰਦਰ ਹੈ, ਇੰਨਾ ਸੁੰਦਰ ਹੈ, ਅਸੀਂ ਅਜੇ ਤੱਕ ਦੁਨੀਆਂ ਚ ਵੇਖਿਆ ਹੀ ਨਹੀਂ, ਸ਼ਾਇਦ ਨਾ ਇਹ ਕੋਈ ਹੋਇਆ ਹੋਵੇ ਤੇ ਨਾ ਹੋਣ ਦੀ ਕੋਈ ਆਸਾ ਹੋਵੇ, ਇੰਨਾ ਸੁੰਦਰ ਹੈ।
ਕ੍ਰਿਸ਼ਨ ਕੇ ਇਹ ਅਵਤਾਰ,
ਕਹਿੰਦੇ ਜੀ ਜਿਵੇਂ ਕ੍ਰਿਸ਼ਨ ਸੋਹਣਾ ਸੁਣਿਆ ਨਾ, ਬੜਾ ਸਾਂਵਲਾ ਰੰਗ ਸੀ, ਸੁੰਦਰ ਸੀ, ਤੇ ਜਿਹੜਾ ਐਸਾ ਕ੍ਰਿਸ਼ਨ ਭਗਵਾਨ ਸੁੰਦਰ ਸੁਣਿਆ, ਮੰਨ ਲਓ ਉਹਦੇ ਅਵਤਾਰ ਆਏ ਨੇ, ਉਦੋਂ ਵੀ ਸੁੰਦਰ ਨੇ, ਉਹੇ ਨੀ ਡਰਦੇ ਨੇ, ਕ੍ਰਿਸ਼ਨ ਦਾ ਅਵਤਾਰ ਹੀ ਭਗਵਾਨ ਆਪ ਹੀ ਆਇਆ ਹੈ, ਐਸੇ ਸੋਹਣੇ ਹਨ।
ਐਸੀ ਹੋਏ ਨਾ,
ਕਹਿੰਦੇ ਹੋਰ ਕੋਈ ਉਸ ਵਰਗਾ ਦੂਜਾ ਹੈ ਹੀ ਨੀ ਦੁਨੀਆਂ ਦੇ ਵਿੱਚ,
ਜਿਹਨੂੰ ਹੇਰ ਮੋਹਤ ਨਰ ਨਾਰ,
ਕਹਿੰਦੇ ਜਿਹਨੂੰ ਵੇਖ ਕਰਕੇ ਸਭ ਮਨੁੱਖ ਸਭ ਇਸਤਰੀਆਂ ਮੋਹਤ ਹੋ ਜਾਂਦੀਆਂ ਹਨ, ਇੰਨਾ ਸੁੰਦਰ ਹੈ, ਵੇਖ ਕੇ ਨਗੇ ਟਿੱਕੀ ਰਹਿੰਦੀ ਉੱਥੇ ਸਾਹਿਬਜ਼ਾਦਿਆਂ ਨੂੰ ਵੇਖ ਕੇ ਉਦੋਂ ਹੀ ਥੱਕੀ ਜਾਂਦੇ ਹਨ, ਬਹੁਤ ਹੋ ਜਾਂਦੇ ਹਨ।
ਦੇਖਤ ਰਹੇ ਖੜੇ ਇੱਕ ਟੱਕ ਸੋ,
ਕਹਿੰਦੇ ਉਸ ਨੂੰ ਵੇਖ ਕੇ ਇਸਤਰੀਆਂ ਬੰਦੇ ਇੱਕ ਟੱਕ ਖੜੇ ਵੇਖੀ ਜਾਂਦੇ, ਜਦੋਂ ਸਾਹਿਬਜ਼ਾਦਾ ਤੁਰਿਆ ਜਾਂਦਾ ਹੋਵੇ, ਜਿੱਥੋਂ ਤੱਕ ਦਿਸਦੇ ਦੇਖੀ ਹੀ ਜਾਂਦੇ ਹਨ, ਇੰਨਾ ਸੋਹਣਾ ਹੈ, ਇੰਨਾ ਸੁੰਦਰ ਹੈ।
ਬੰਦਨ ਕਰ ਹੋਵਤ ਬਲਿਹਾਰ,
ਫਿਰ ਉਸ ਸਾਹਿਬਜ਼ਾਦੇ ਨੂੰ ਵੀ ਇਸਤਰੀਆਂ ਬੰਦੇ ਦੇਖਦੇ ਹੀ ਨਮਸਕਾਰਾਂ ਵੀ ਕਰਦੇ ਨੇ, ਮੱਥਾ ਟੇਕਦੇ ਨੇ, ਆਪਣੇ ਆਪ ਨੂੰ ਚੰਗੇ ਕਰਮਾਂ ਵਾਲੇ ਭਾਗਾਂ ਵਾਲੇ ਸਮਝਦੇ ਨੇ ਕਿ ਸਾਨੂੰ ਦਰਸ਼ਨ ਹੋ ਗਏ ਸਾਹਿਬਜ਼ਾਦੇ ਦੇ।
ਨੀਚ ਸਭਾ ਉਡਗਨ ਮਹਿ,
ਕਹਿੰਦੇ ਯੋ ਹੈ ਜਿਵੇਂ ਉਡਗਨ, ਕਹਿੰਦੇ ਤਾਰਿਆਂ ਨੂੰ, ਜਿਵੇਂ ਤਾਰਿਆਂ ਦੀ ਸਭਾ ਦੇ ਵਿੱਚ,
ਚੰਦ ਅਮੰਤ ਬੁਲੰਦ ਉਦਾਰ,
ਕਹਿੰਦੇ ਜਿਵੇਂ ਤਾਰਿਆਂ ਦੀ ਸਭਾ ਦੇ ਵਿੱਚ ਚੰਦਰਮਾ ਤਾਰਿਆਂ ਤੋਂ ਬੁਲੰਦ ਚਮਕਦਾ ਹੈ ਨਾ, ਸੁਭਾਏਮਾਨ ਹੈ, ਇਸ ਤਰ੍ਹਾਂ ਸਾਰੀ ਦੁਨੀਆਂ ਚੋ ਸਾਰੀਆਂ ਸੰਗਤਾਂ ਚੋ ਤਾਰਿਆਂ ਦੀ ਤਰ੍ਹਾਂ ਸੰਗਤਾਂ ਦੇ ਵਿੱਚੋਂ ਚੰਦਰਮਾ ਦਾ ਚਮਕਣ ਦਮਕਣ ਵਾਲੇ ਗੁਰੂ ਜੀ ਹਨ।
ਨਵ ਸੰਪਤ
ਕੀ ਬੈਸ ਹੈ, ਉਮਰ ਕਿੰਨੀ ਹੈ ਜੀ, ਨਵ ਸੰਪਤ, ਨੌ ਸਾਲ, ਸੰਪਤ ਨਾਮ ਹੈ ਸਾਲ ਦਾ, ਕਿਉਂਕਿ ਬ੍ਰਿਜ ਭਾਸ਼ਾ ਹੈ, ਨਵ ਨੌ, ਲੜਕੀ ਹੈ 7 ਸਾਲ ਦੀ, ਸੋ ਕਹਿਣ ਲੱਗੇ ਜੀ ਨੌ ਤੇ ਨਵ ਸੰਪਤ, 9 ਸਾਲ ਦੀ ਉਮਰ ਹੈ ਉਸ ਸਾਹਿਬਜ਼ਾਦੇ ਦੀ, ਕਹਿੰਦੇ ਬੜੇ ਭੂਖਨ ਬੜੇ ਸੋਹਣੇ ਬਹੁਤ ਸੁੰਦਰ ਹਨ,
ਸੁੰਦਰ ਦੇਹ ਸਰੀਰ ਸਿਸ,
ਕਹਿੰਦੇ ਉਸ ਸਿਸ ਬੱਚੇ ਦੀ ਜਿਹੜੀ ਹੈ ਸਾਹਿਬਜ਼ਾਦੇ ਦੀ ਦੇਹ ਬੜੀ ਸੁੰਦਰ ਹੈ, ਬਹੁਤ ਹੀ ਸੋਹਣਾ ਹੈ, 9 ਸਾਲ ਦੀ ਉਮਰ ਹੈ, ਬਹੁਤ ਹੀ ਸੁੰਦਰ ਹੈ।
ਵਰ ਸ੍ਰੀ ਹਰਗੋਬਿੰਦ,
ਕਹਿੰਦੇ ਵਰ ਸ੍ਰੀ ਹਰਗੋਬਿੰਦ, ਸ੍ਰੀ ਹਰਗੋਬਿੰਦ ਜਿਹੜਾ ਵਰ ਵੇਖ ਕੇ ਆਏ ਨਾ ਬੇਟੀ ਵਾਸਤੇ, 9 ਸਾਲ ਦੀ ਉਮਰ ਹੈ, ਬਹੁਤ ਹੀ ਸੋਹਣਾ ਹੈ, ਬਹੁਤ ਹੀ ਸੁੰਦਰ ਹੈ, ਔਰ ਉਹ ਅਸੀਂ ਜੋ ਦੇਖ ਕੇ ਆਏ ਹਾਂ।
ਸਵਈਆ ਛੰਦ ਸੁਣ ਦਵਾਨ ਜੀ ਭਾਗ ਆਪਣੇ,
ਕਹਿਣ ਲੱਗਾ ਉਹ ਬ੍ਰਾਹਮਣ ਕਹਿਣ ਲੱਗਾ ਹੇ ਦਵਾਨ ਜੀ, ਜਾਣਨਾ ਕਰੋ ਤੁਹਾਡੇ ਭਾਗ ਹੀ ਬਹੁਤ ਚੰਗੇ ਹਨ,
ਜਗ ਮੈਂ ਸਭ ਤੇ ਧਨ ਨਿਹਾਰ,
ਤੂੰ ਜਾਣਨਾ ਕਰ ਕਿ ਸਾਰੇ ਸੰਸਾਰ ਚੋਂ ਵੱਡੇ ਭਾਗ ਨੇ ਤੇਰੇ, ਜਿਹਨੂੰ ਐਸਾ ਵਰ ਮਿਲਿਆ, ਜਿਹਨੂੰ ਐਸਾ ਸੋ ਵਰ ਮਿਲਿਆ, ਐਸਾ ਘਰ ਮਿਲਿਆ, ਐਸਾ ਦਰ ਮਿਲਿਆ, ਸਭ ਕੁਛ, ਘਰ ਵੀ ਚੰਗਾ, ਦਰ ਵੀ ਚੰਗਾ, ਵਰ ਵੀ ਚੰਗਾ, ਕਿਉਂਕਿ ਸਾਰੀਆਂ ਚੀਜ਼ਾਂ ਮਿਲਣੀਆਂ ਬੜੀਆਂ ਮੁਸ਼ਕਲ ਨੇ ਦੁਨੀਆਂ ਤੇ, ਕਿਤੇ ਕੋਈ ਚੀਜ਼ ਹੁੰਦੀ ਹੈ ਪਰ ਕੋਈ ਨਹੀਂ ਹੁੰਦੀ, ਕਿਤੇ ਵਰ ਚੰਗਾ ਪਰ ਘਰ ਨਹੀਂ ਚੰਗਾ, ਕਿਤੇ ਘਰ ਚੰਗਾ ਪਰ ਦਰ ਨਹੀਂ ਚੰਗਾ, ਔਰ ਕਿਤੇ ਘਰ ਦਰ ਵਸਤਾਂ ਚੰਗੇ ਨੇ ਪਰ ਕੁੱਲ ਨਹੀਂ ਚੰਗੀ, ਤੇ ਕਿਤੇ ਕੁੱਲ ਚੰਗੀ ਹੈ ਤੇ ਇਹ ਚੀਜ਼ਾਂ ਨਹੀਂ ਸਾਰੀਆਂ ਮਿਲਦੀਆਂ, ਜਾਨਣਾ ਕਰ ਦਵਾਨ ਜੀ ਤੁਹਾਡੇ ਭਾਗ ਚੰਗੇ ਨੇ, ਸਭ ਕੁਛ ਹੀ ਚੰਗਾ ਮਿਲਿਆ, ਹੈਰਾਨ ਹੋ ਗਏ ਵੇਖ ਕੇ, ਅਸੀਂ ਇਹੋ ਜਿਹਾ ਘਰ ਵੇਖੇ ਨੀ ਕਦੇ ਅਜੇ ਤੱਕ, ਨਾ ਇਹੋ ਜਿਹਾ ਲੜਕਾ ਵੇਖਿਆ ਤੇ ਨਾ ਉਹ ਲੜਕੇ ਦਾ ਪਿਤਾ ਵੇਖ ਕੇ ਦੇਖਿਆ ਜੀ, ਉਹ ਬੜਾ ਸੁੰਦਰ ਗੁਰੂ ਜਗਤ ਦਾ, ਤੇ ਇਸ ਕਰਕੇ ਸਾਰਾ ਕੁਛ ਹੀ ਬਹੁਤ ਉੱਤਮ ਦੇਖ ਕੇ ਆਏ ਹਾਂ। ਜਿਹਦਾ ਜਮਾਈ ਐਸਾ ਹੋਵੇਗਾ ਕਿੱਡੇ ਭਾਗਾਂ ਵਾਲਾ, ਜਿਹਦਾ ਜਮਾਤਾ ਜਗਤ ਦਾ ਗੁਰੂ ਬਣੇਗਾ ਕਿੱਡੇ ਭਾਗਾਂ ਵਾਲਾ, ਔਰ ਜਿਹਦੀ ਕੁੜੀ ਜਗਤ ਦੀ ਮਾਤਾ ਬਣੇਗੀ ਕਿੱਡੇ ਭਾਗਾਂ ਵਾਲਾ ਹੋਵੇਗਾ, ਜਿਸ ਗੁਰੂ ਨੂੰ ਮਿਲ ਕਰਕੇ ਹਜ਼ਾਰਾਂ ਲੋਕੀ ਨਮਸਕਾਰਾਂ ਕਰਦੇ ਨੇ, ਉੱਥੇ ਟੇਕਦੇ ਨੇ, ਉਹ ਜਮਾਤਾ ਜਿਸ ਨੂੰ ਮਿਲ ਗਿਆ ਦੀਵਾਨ ਜੀ, ਏਦੋ ਵੱਡੇ ਭਾਗਾਂ ਵਾਲਾ ਕੌਣ ਹੋਵੇਗਾ?
ਸਦਾ ਸਰੋਵਰ ਮੈਂ ਹਰ ਮੰਦਰ।
ਫਿਰ ਕਹਿੰਦੇ ਅੰਮ੍ਰਿਤ ਦਾ ਸਰੋਵਰ ਹੈ, ਜਿਹੜੇ ਅੰਮ੍ਰਿਤ ਨੂੰ ਦੇਵਤੇ ਤਰਸਦੇ ਮਰਦੇ ਨੇ, ਉੱਥੇ ਸਰੋਵਰ ਹੀ ਬੈਠੇ ਨੇ। ਅੰਮ੍ਰਿਤ ਦਾ ਸਰੋਵਰ ਹੈ, ਅੰਮ੍ਰਿਤ ਸਰ ਹੈ, ਜਿਹੜੇ ਦੇਵਤਿਆਂ ਨੂੰ ਇੱਕ ਬੂੰਦ ਵੀ ਮਿਲੀ ਹੈ, ਪਰ ਉੱਥੇ ਪੂਰਾ ਸਰੋਵਰ ਨਕੋ ਨਕ ਭਰਿਆ ਹੋਇਆ ਹੈ। ਸੋ ਗੁਰਮੁਖ ਪਿਆਰੋ, ਅੰਮ੍ਰਿਤ ਸਰੋਵਰ ਅੱਜ ਵੀ ਹੈ, ਜਿਨ੍ਹਾਂ ਦੀ ਸਰਧਾ ਤੇ ਭਾਵਨਾ ਹੈ, ਅੱਜ ਵੀ ਉੱਥੇ ਜਾ ਕੇ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ। ਅੱਜ ਵੀ ਉੱਥੇ ਬਥੇਰਿਆਂ ਦੇ ਲੋਕ ਟੁੱਟਦੇ ਨੇ, ਅੱਜ ਵੀ ਉੱਥੇ ਬੜਿਆਂ ਦੇ ਲੋਕ ਟੁੱਟਦੇ ਨੇ, ਬੜੇ ਬੜੇ ਰੋਗੀ ਰਾਜੀ ਹੁੰਦੇ ਨੇ, ਕੈਂਸਰ ਵਰਗੇ ਰੋਗ ਠੀਕ ਹੋਏ ਨੇ। ਤੋ ਦੂਰ ਨਾ ਜਾਓ ਤੁਸੀਂ, ਇੱਥੇ ਹੀ ਇੰਗਲੈਂਡ ਵਿੱਚ ਭਾਈ ਗਿਰ ਸਿੰਘ ਲੈਟਰ, ਉਹਦਾ ਲੜਕਾ ਮੈਂ ਜਦੋਂ ਆਇਆ, ਇੰਨਾ ਬਿਮਾਰ, ਉਹਦੇ ਸਾਰਾ ਪਿੰਡਾਂ ਉਧਰ ਗਿਆ ਸੀ, ਖੂਨ ਵਗਦਾ ਸੀ, ਪਾਕ ਵਗਦੀ ਸੀ। ਇੱਥੋਂ ਦੇ ਡਾਕਟਰ ਜਵਾਬ ਦੇ ਗਏ, ਕੈਂਸਰ ਦੇ ਬਸ ਦੀ ਗੱਲ ਨਹੀਂ, ਇਹਦਾ ਕੋਈ ਇਲਾਜ ਨਹੀਂ ਹੈ। ਬੜਾ ਲਾਚਾਰ ਹੋ ਗਿਆ ਪਰਿਵਾਰ ਸਾਹਿਬ, ਲਾਚਾਰ ਹੋ ਗਏ ਸਾਰੇ। ਔਰ ਮੁੰਡਾ ਕਹੇ, ਬਾਬਾ ਜੀ ਮੈਂ ਕੀ ਬਾਰੇ ਕੰਮ ਕਰੀ, ਮੈਂ ਲੈ ਮਾਰ ਕੇ ਮਰਦਾ। ਇੰਨਾ ਦੁਖੀ ਵਿਚਾਰ, ਬੜੀ ਮਨ ਚ ਆਇਆ ਕੀ ਕਰੀਏ ਹੁਣ, ਕੀ ਸੋਚੀਏ। ਇਹ ਸੋਚੇ ਤੋਂ ਜਹਾਜ਼ ਚੜ੍ਹਨਾ ਸੀ, ਦੂਜੇ ਨੂੰ ਚਲੇ ਗਏ। ਦੋ ਚਾਰ ਹੋਰ ਸੋਚਦਾ ਵੀ ਕੀ ਕਰੀਏ। ਮਨ ਦੇ ਵਿੱਚ ਗੁਰੂ ਨੇ ਕਿਰਪਾ ਕੀਤੀ, ਸੋਚ ਆਈ ਵੀ ਆਪਾਂ ਅੰਮ੍ਰਿਤਸਰ ਚੱਲੀਏ, ਹੁਣ ਹੋਰ ਤੇਰੀ ਵਾਹ ਕੋਈ ਹੈ। ਤੇ ਗਿਆਨੀ ਉੱਥੋਂ ਜਿਹੜਾ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ, ਕਿਉਂਕਿ ਜੋ ਹੈਡ ਗ੍ਰੰਥੀ ਹਰਿਮੰਦਰ ਸਾਹਿਬ ਦਾ ਹੈ, ਉਹ ਬੜਾ ਸਤਿਕਾਰ ਯੋਗ ਹੈ, ਅੱਜ ਅਸੀਂ ਉਹਨਾਂ ਅਹੁਦਿਆਂ ਨੂੰ ਠੀਕ ਹੈ ਬੇਸਤਕਾਰੇ ਬਣਾ ਰੱਖਿਆ ਹੈ। ਤੋ ਸਿਆਸੀ ਲੋਕਾਂ ਨੇ ਉਹਨਾਂ ਦਾ ਸ਼ੋਸ਼ਣ ਕਰ ਰੱਖਿਆ, ਪਰ ਬੜਾ ਸਤਿਕਾਰ ਯੋਗ ਉਹ ਥਾਂ ਹੈ ਜਿੱਥੇ ਬਾਬੇ ਬੁੱਢੇ ਨੂੰ ਕਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗ੍ਰੰਥੀ ਛਾਪਿਆ, ਗ੍ਰੰਥੀ ਅਹੁਦਾ ਉਹੀ ਹੈ, ਉਹੀ ਅਹੁਦਾ ਹੈ। ਇਹ ਨਹੀਂ ਹੈ ਕਿ ਸਾਡਾ ਜੀਵਨ ਉਹੋ ਜਿਹਾ ਹੈ ਜਾਂ ਨਹੀਂ ਹੈ। ਇੱਕ ਜਿਹੜਾ ਰਾਜ ਦਾ ਮਾਲਕ ਨਾ, ਜੀਵਨ ਦਾ ਮਾਲਕ ਹੋਵੇ, ਸ਼ਕਤੀ ਉਹਦੇ ਕੋਲ ਵੀ ਉਨੀ ਹੁੰਦੀ ਹੈ। ਇੱਕ ਛੋਟੇ ਜੀਵਨ ਵਾਲਾ ਵੀ ਉਹ ਰਾਜ ਦੇ ਉਹ ਗੱਡੀ ਤੇ ਬਹਿ ਜਾਵੇ, ਸ਼ਕਤੀ ਉਹਦੇ ਕੋਲ ਵੀ ਉਨੀ ਹੁੰਦੀ ਹੈ। ਠੀਕ ਹੈ, ਤਨ ਦੀ ਸ਼ਕਤੀ ਘੱਟ ਹੋਵੇਗੀ, ਪਰ ਜਿਹੜੀ ਉਸ ਗੱਡੀ ਦੀ ਸ਼ਕਤੀ ਹੈ ਨਾ, ਉਹ ਪੂਰੀ ਦੀ ਪੂਰੀ ਹੁੰਦੀ ਹੈ। ਇਹ ਗੱਲ ਨਹੀਂ ਹੈ। ਮਨ ਚ ਖਿਆਲ ਆਇਆ ਬਾਬੇ ਬੁੱਢੇ ਜਗ੍ਹਾ ਤੇ ਬੈਠੇ ਨੇ, ਸਾਡੇ ਨਾਲ ਚੰਗਾ ਪ੍ਰੇਮ ਵੀ ਹੈ ਉਹਨਾਂ ਦਾ, ਕਿਉਂਕਿ ਉਦੋਂ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਇਕੱਠੇ ਅਸੀਂ ਫੜੇ ਗਏ, ਅੰਦਰੋਂ ਜੇਲ੍ਹ ਚ ਰਹੇ ਇਕੱਠੇ ਹੀ, ਭਾਈ ਗੁਰਦੇਵ ਸਿੰਘ ਤੇ ਇਹ, ਅਸੀਂ ਤਿੰਨੇ ਇਕੱਠੇ ਫਸੇ ਰਹਿੰਦੇ ਸੀ। ਫਿਰ ਜਿੰਨਾ ਚਿਰ ਉੱਥੇ ਇਕੱਠੇ ਜਿੰਨਾ ਟਾਈਮ, ਇਸ ਕਰਕੇ ਬੜਾ ਉਸਤ ਕਰਕੇ ਪ੍ਰੇਮ ਵੀ ਬਣਿਆ ਹੋਇਆ ਸੀ। ਮੈਂ ਕਰ ਗਿਆ ਗਿਆਨੀ ਜੀ ਨੂੰ ਬੇਨਤੀ ਕੀਤੀ, ਗਿਆਨੀ ਜੀ ਮੈਂ ਉਹਨਾਂ ਦੇ ਘਰ ਦਾ ਨੂਰ ਖਾਨਾ ਕਰ ਰਹਿਣਾ ਵਿਚਾਰਿਆਂ ਦੇ, ਪਰ ਬੇਇਲਾਜ ਹੋ ਗਿਆ ਲੜਕਾ, 17-17 ਸਾਲ ਦੀ ਉਮਰ ਹੈ ਸਾਰੀ, ਨੌਜਵਾਨ ਮੁੰਡਾ, ਬਹੁਤ ਤੰਗ ਹੈ। ਕਹਿੰਦੇ ਬਾਬਾ ਜੀ ਜਾਓ, ਇੱਥੇ ਗੱਲ ਹੀ ਨਹੀਂ ਕੋਈ। ਮੈਂ ਕਿਹਾ ਚੰਗਾ ਜੀ, ਮੈਂ ਕੱਢ ਕੇ 2000 ਰੁਪਿਆ ਵੀ ਦੇਣ ਲੱਗਿਆ, ਘਰ ਸਮਾਨ ਲਓ ਜੀ, ਆਹ ਵੀ ਤੁਸੀਂ। ਕਹਿੰਦੇ ਬਾਬਾ ਜੀ ਕੀ ਕਰਨ ਲੱਗੇ ਹੋ? ਜੇ ਕਹਿੰਦੇ ਮੈਂ ਪੈਸੇ ਲੈ ਲਏ, ਫਿਰ ਤਾਂ ਬਾਅਦ ਮੈਂ, ਕਹਿੰਦੇ ਬੇਨਤੀ ਨੀ ਬੰਦੀ, ਅਰਦਾਸ ਨੀ ਪੂਰੀ ਹੋਣੀ, ਮੰਨ ਨੀ ਮਹਾਰਾਜ ਨੇ, ਰਿਸ਼ਵਤ ਨਾ ਦਿਓ ਮੈਨੂੰ। ਮੈਂ ਕਿਹਾ ਮੈਂ ਤੁਹਾਨੂੰ ਕਹਿੰਦੇ, ਕਹਿੰਦਾ ਉੱਥੇ ਦਿਓ, ਬੁਰੀ ਗੋਲ ਜੋ ਦੇਣਾ ਹੈ। ਸੋ ਮੈਂ ਇਹਨਾਂ ਨੂੰ ਫੋਨ ਕੀਤਾ ਵੀ ਲੈ ਕੇ ਆਓ ਲੜਕੇ ਨੂੰ, ਇੱਥੇ ਤੁਸੀਂ ਜਹਾਜ਼ ਚਾੜ੍ਹਦੇ ਹੋ, ਆਪ ਨੀ ਆ ਸਕਦੇ, ਅਸੀਂ ਆਪ ਹੀ ਸਾਂਭਾਂਗੇ। ਤੋ ਇਹਨਾਂ ਨੇ ਕਹਿਣ ਤੋਂ ਇੱਥੋਂ ਮੁੰਡਾ ਜਹਾਜ਼ ਚਾੜਿਆ ਸੀ ਮੂਹਰੇ, ਸੋ ਉਹਨੂੰ ਲਿਆ ਮੂਹਰੋਂ। ਫਿਰ ਗਿਆਨੀ ਜੀ ਨੂੰ ਜਾ ਕੇ ਬੇਨਤੀ ਕੀਤੀ, ਉਹਨੇ ਅਰਦਾਸ ਕਰਕੇ ਕਹਿਣ ਲੱਗਾ 21 ਦਿਨ ਇਸ਼ਨਾਨ ਕਰਾਓ, ਦੁੱਖ ਭੰਜੀ ਮੇਰੀ ਥੱਲੇ ਰਹਿਣ ਦਾ ਇੰਤਜ਼ਾਮ। ਮੈਂ ਉਹਨੂੰ ਫੋਨ ਕੀਤਾ ਗਿਆਨੀ ਜੀ ਨੂੰ, ਸਾਡੇ ਘਰ ਦੇ ਗਏ ਸੀ, ਬਖਾਏ ਰਹਿਣਗੇ ਕੋਲ, ਤੇ ਰਹਿਣ ਦਾ ਇੰਤਜ਼ਾਮ ਉਹ ਕਦੇ ਮੈਂ ਕਰ ਦਿੰਦਾ। ਉਸ ਮੈਂ ਵੀ ਜਾਣਦਾ ਸੀ, ਉਹਨੂੰ ਫੋਨ ਕੀਤਾ, ਕਦੇ ਕੋਈ ਪ੍ਰੋਬਲਮ ਨਹੀਂ ਹੈ, ਅਸੀਂ 15 ਦਿਨ 21 ਦਿਨ ਕਮਰਾ ਦੇ ਦਿਆਂਗੇ, ਕੋਈ ਕੂਲਰ ਵਗੈਰਾ ਵੀ ਲਾ ਦਿਆਂਗੇ। ਗਰਮੀ ਦਾ ਮਹੀਨਾ ਸੀ, 2 ਸਾਲ ਦੀ ਗੱਲ ਉਹਨੂੰ ਮੇਰੇ ਕਹਿੰਦੇ। ਸੋ ਮੁਕਦੀ ਗੱਲ, 21 ਦਿਨ ਇਸ਼ਨਾਨ ਕੀਤਾ ਉਸ ਲੜਕੇ ਨੇ, ਅੱਜ ਤੁਹਾਡੇ ਕੋਲ ਇਲੈਕਟਰ ਜਾ ਕੇ ਵੇਖ ਲਓ, ਐਸਾ ਸੁੰਦਰ ਸਰੀਰ ਬਣ ਗਿਆ, ਔਰ ਮੁੰਡਾ ਨੌਜਵਾਨ ਹੁਣ ਇੰਨਾ ਸੁੰਦਰ ਹੈ, ਕੰਮ ਤੇ ਲੱਗਿਆ, ਉਹਦੇ ਪੜ੍ਹਾਈ ਚੰਗੀ ਕਰ ਲਈ, ਉਸ ਤੋਂ ਬਾਅਦ ਔਰ ਚੰਗਾ ਜਵਾਨ ਸੁੰਦਰ ਬੜਾ ਸੋਹਣਾ ਬਣਿਆ, ਤੇ ਰੋਜ਼ ਉਹਨੂੰ ਭਾਵਨਾ, ਹੁਣ ਵੀ ਰੋਜ਼ ਗੁਰੂ ਘਰ ਜਾਂਦਾ ਨੇਤਾ ਪ੍ਰਤੀ। ਕਹਿੰਦਾ ਬਾਬਾ ਜੀ ਮੈਂ ਇੱਕ ਤੇ ਨਹੀਂ ਜਾ ਸਕਿਆ, ਉਹ ਕਹਿੰਦਾ ਮੈਂ ਸਪੇਨ ਚਲਿਆ ਗਿਆ, ਉੱਥੇ ਗੁਰਦੁਆਰਾ ਮੈਨੂੰ ਕਿਤੇ ਲੱਭਾ ਨਹੀਂ ਹੈ। ਸੋ ਉਹ ਕਹਿੰਦਾ ਮੈਂ ਗੁਰੂ ਘਰ ਰੋਜ਼ ਜਾ ਕੇ ਉਹ ਜੋੜੇ ਸਾਫ ਕਰਦਾ, ਆਪਦੀ ਭਾਵਨਾ ਨਾਲ ਸੇਵਾ ਕਰਦਾ। ਅੱਜ ਵੀ ਐਸੇ ਐਸੇ ਬਹੁਤ ਹੋਰ ਵੀ ਨੇ, ਮੈਂ ਨਾਲ ਨਾਲ ਦੱਸਾਂਗਾ ਕਿ ਕੀ ਕੁਛ ਸਾਡੇ ਦੇਖਣ ਚ ਹੋਇਆ, ਪੁਰਾਣੀਆਂ ਸਾਖੀਆਂ ਤੇ ਵੱਖਰੀਆਂ ਨੇ। ਤੋ ਕਹਿਣ ਲੱਗੇ ਜੀ ਅੰਮ੍ਰਿਤ ਦਾ ਸਰੋਵਰ ਹੈ ਭਰਿਆ ਹੋਇਆ, ਐਸੀ ਜਗ੍ਹਾ ਜਿੱਥੇ ਅਸੀਂ ਜਾ ਕੇ ਆਏ ਹਾਂ। ਫਿਰ ਉਹਦੇ ਵਿੱਚ ਹਰੀ ਦਾ ਮੰਦਰ ਬਣਿਆ ਬੜਾ ਸੁੰਦਰ, ਜਿਹੜੇ ਘਰ ਦਾ ਮਾਲਕ ਹੈ, ਹਰੀ ਦਾ ਮੰਦਰ, ਇੱਥੇ ਮੰਦਰ ਬਹੁਤ ਨੇ, ਕ੍ਰਿਸ਼ਨ ਦਾ ਮੰਦਰ ਹੈ, ਰਾਮ ਦਾ ਮੰਦਰ ਹੈ, ਬ੍ਰਹਮਾ ਦਾ ਮੰਦਰ ਹੈ, ਸ਼ਿਵਜੀ ਦਾ ਮੰਦਰ ਹੈ, ਤੋ ਨਾਰਾਇਣ ਦਾ ਮੰਦਰ ਹੈ, ਦੇਵੀ ਦਾ ਮੰਦਰ ਹੈ, ਪਰ ਹਰੀ ਦਾ ਮੰਦਰ ਕਿਤੇ ਵੀ ਨਹੀਂ ਹੈ। ਹਰੀ ਦਾ ਮੰਦਰ ਹੈ ਤਾਂ ਕੇਵਲ ਹਰਿਮੰਦਰ ਸਾਹਿਬ ਅਸੀਂ ਵੇਖ ਕੇ ਆਏ ਹਾਂ। ਕਹਿੰਦੇ ਜਿਹੜਾ ਉਹ ਹਰਿਮੰਦਰ ਬਣਾਇਆ ਨਾ, ਹਰੀ ਦਾ ਮੰਦਰ ਬਣਾਇਆ ਹਰਿਮੰਦਰ, ਬੜਾ ਧਨ ਲੱਗਿਆ, ਬੜੀ ਮਾਇਆ ਲੱਗੀ ਹੈ, ਬੜਾ ਕੀਮਤੀ ਬਣਾਇਆ। ਐਡਾ ਸਰੋਵਰ ਬਣਾਉਣਾ ਕੋਈ ਛੋੜਾ ਥੋੜੇ ਪੈਸੇ ਨਾਲ ਬਣੇਗਾ? ਹਰਿਮੰਦਰ ਬਣਾਉਣਾ ਵਿੱਚ ਐਡਾ ਸ਼ਕਤੀਸ਼ਾਲੀ ਪਾਣੀ ਚ ਖੜਾ ਹੋਣਾ, ਬੜਾ ਧਨ ਲੱਗਿਆ ਹੈ, ਬਹੁਤ ਮਾਇਆ ਲੱਗੀ ਹੈ। ਕਹਿੰਦੇ ਫਿਰ ਉਹਦੇ ਵਿੱਚ ਬਹਿ ਕੇ ਸੁਭਾਏ ਨਾਲ ਆਉਂਦੇ ਨੇ ਗੁਰੂ ਅਰਜਨ ਦੇਵ ਜੀ, ਜਿਹਨੂੰ ਰਿਸ਼ਤਾ ਕਰਕੇ ਆਏ ਉਸ ਮੰਦਰ ਦੇ ਵਿੱਚ। ਚਾਰੇ ਪਾਸਿਆਂ ਦੀ ਸੰਗਤ ਆਉਂਦੀ ਹੈ, ਚਾਰੋ ਪਾਸਿਆਂ ਤੋਂ ਸੰਗਤ ਆਉਂਦੀਆਂ ਨੇ, ਕਾਲ ਭੇਟਾ ਦਿੰਦੀਆਂ ਨੇ, ਸੇਵਾ ਕਰਦੀਆਂ ਹਨ। ਕਹਿੰਦਾ ਚੰਦੂ ਸੁਣਤ, ਹਾਂਜੀ ਅਨਕ ਅਨਕੋ ਕਰਕੇ, ਕਹਿੰਦਾ ਨੱਕ ਜਾ ਚਾੜ ਕੇ, ਜਦੋਂ ਕਿ ਦਰਬ ਜਾਤ ਕੋ ਉਹ ਹੰਕਾਰ, ਮਾਇਆ ਦਾ ਹੰਕਾਰ ਹੈ, ਜਾਤੀ ਦਾ ਹੰਕਾਰ ਹੈ ਔਰ ਸ਼ਕਤੀ ਦਾ ਹੰਕਾਰ ਹੈ, ਇਸ ਕਰਕੇ ਹੰਕਾਰਿਆ ਹੋਇਆ ਚੰਦੂ ਨੱਕ ਚੜ ਕੇ ਬੋਲਿਆ। ਕਹਿੰਦੇ ਚੰਗਾ ਨਹੀਂ ਕੀਤਾ ਹੈ ਤੁਸੀਂ, ਇਹਨੇ ਚਾਰ ਨਾਲ ਦੱਸਿਆ, ਵਿਚਾਰਿਆਂ ਨੇ ਬੜੇ ਉਤਸ਼ਾਹ ਨਾਲ ਦੱਸਿਆ, ਬੜੇ ਅਮਾਨ ਨਾਲ ਦੱਸਿਆ। ਕਹਿੰਦੇ ਨੀਕ ਨਾ ਜਾਣੀ, ਚੰਗੀ ਨੀ ਜਾਣੀ ਹੈ, ਮੈਂ ਜਾਣੀ ਤੁਮ ਤੇ ਨਿਰਧਾਰ। ਕਹਿੰਦੇ ਮੈਂ ਤੁਹਾਡੀ ਜਿਹੜੀ ਗੱਲ ਕਰਕੇ ਆਇਆ ਨਾ, ਮੈਨੂੰ ਉਹ ਪਸੰਦ ਨਹੀਂ ਹੈ ਜੋ ਤੁਸੀਂ ਕਰਕੇ ਆਏ ਹੋ। ਕਹਿੰਦੇ ਪਤਾ ਮੈਂ ਕਿੱਡੀ ਵੱਡੀ ਪਤਨੀ ਦਾ ਮਾਲਕ, ਐਡਾ ਵੱਡਾ ਖੱਤਰੀ ਜਾਤੀ ਮੇਰੀ, ਐਡਾ ਮੇਰਾ ਹੁਕਮ ਚੱਲੇ ਦੁਨੀਆਂ ਤੇ, ਤੁਸੀਂ ਇਹ ਜੋ ਕੰਮ ਕਰਕੇ ਆ ਮੇਰੇ ਪਸੰਦ ਨਹੀਂ ਹੈ। ਕਹਿੰਦੇ ਤੈਨੂੰ ਉਸ ਨਾਲ ਮੇਰੀ ਉੱਚੀ ਪੁਲ ਹੈ, ਮੈਂ ਬੜਾ ਖੱਤਰੀ ਹਾਂ, ਫਿਰ ਮੇਰੇ ਕੋਲ ਉਹਦਾ ਹੀ ਵੱਡਾ ਹੈ, ਮੈਂ ਮੰਨਿਆ ਕਰਨਾ ਨਹੀਂ ਆਈ ਹਾਂ, ਉਹਦੇ ਨਾਲ ਤਾਂ ਮੈਂ ਕਈ ਗੁਣੇ ਉੱਚਾ, ਤੁਸੀਂ ਵਡਿਆਈ ਕਰੀ ਜਾਂਦੇ ਹੋ ਮੇਰੇ ਸਾਹਮਣੇ। ਕਹਿੰਦੇ ਸੋਢੀ ਬੰਸ ਜਿਹੜੇ ਖੱਤਰੀ ਹਨ, ਕਹਿੰਦੇ ਖੱਤਰੀਆਂ ਚੋ ਸੋਢੀ ਬੰਸ ਸਭ ਤੋਂ ਨੀਵੀਂ ਹੈ, ਕਿਉਂਕਿ ਇਹ ਬਿਮਾਰੀ ਹੈ ਨਾ ਬਹੁਤਿਆਂ ਚ, ਇੱਕ ਦੂਜੇ ਨੂੰ ਨੀਵਾਂ ਕਹੀ ਜਾਂਦੇ ਨੇ, ਉਹ ਕਹਿਣਗੇ ਸਾਥੋ ਇਹ ਨੀਵੀਂ ਹੈ, ਉਹ ਕਹਿੰਦੇ ਸਾਥੋ ਇਹ ਨੀਵੀਂ ਹੈ। ਬ੍ਰਾਹਮਣਾਂ ਦੇ 18 ਗੋਤ ਨੇ, ਸਾਸੂਤ ਕਹਿੰਦੇ ਸਾਥੋ ਗੌੜ ਨੀਵੇਂ ਨੇ, ਗੌੜ ਕਹਿੰਦੇ ਸਾਥੋ ਸਾਸੂਤ ਨੀਵੇਂ ਨੇ, ਸਾਸੂ ਕਹਿੰਦੇ ਸਾਥੋ ਭਾਰਤਵਾਦ ਨੀਵੇਂ ਨੇ, ਭਾਰਤ ਕਹਿੰਦੇ ਸਾਥੋ ਤ੍ਰਿਵੇਦੀ ਛੋਟੇ ਨੇ, ਤ੍ਰਿਵੇਦੀ ਕਹਿੰਦੇ ਸਾਥੋ ਵੇਦੀ ਛੋਟੇ ਨੇ, ਵੇਦੀ ਕਹਿੰਦੇ ਸਾਥੋ ਵੇਦੀ ਛੋਟੇ ਨੇ। ਇਹ ਟਕਰਾਅ ਹੈ ਬਣੇ ਰਹਿੰਦੇ, ਬੜਾ ਟਕਰਾਅ ਹੈ ਇੱਥੇ ਵੀ, ਫਿਰ ਕਰਕੇ ਛੋਟੇ ਵੱਡੇ ਦਾ ਟਕਰਾਅ ਇਹ ਪਹਿਲੇ ਦਿਨ ਨੇ। ਕਹਿੰਦੇ ਸੋਢੀ ਬੰਸ ਕਿਹੜੀ ਵੱਡੀ ਕਹਿ ਰਹੀ, ਸਾਡੀ ਉੱਚੀ ਬੰਸ ਆ ਉਹਦੇ ਨਾਲ, ਸੋਢੀ ਨਾਲ ਅਸੀਂ ਖੱਤਰੀ ਉੱਚੇ ਹਾਂ, ਤੁਸੀਂ ਛੋਟੀ ਬੰਸ ਦੇ ਵਿਚਕਾਰ ਆਏ ਹੋ, ਉਹ ਸੋਢੀ ਸਭ ਤੋਂ ਵੱਡੇ ਨਹੀਂ ਛੋਟੇ ਹਨ। ਅਸੀਂ ਤਾਂ ਉੱਤਮ ਹਾਂ, ਉਹ ਸੋਢੀਆਂ ਦੇ ਕੁਲ ਦੇ ਵਿੱਚੋਂ, ਸਾਰੀਆਂ ਖੱਤਰੀਆਂ ਦੇ ਵਿੱਚੋਂ ਚਵਾਰੇ ਦੀ ਤਰ੍ਹਾਂ ਦੇ, ਚਵਾਰਾ ਹੁੰਦਾ ਉੱਚਾ, ਉਤਲੀ ਛੱਤ ਹੁੰਦੀ ਹੈ ਚਵਾਰੇ ਦੀ, ਜਿਵੇਂ ਸਾਰੇ ਘਰ ਤੋਂ ਉੱਚਾ ਜਿਵੇਂ ਚਵਾਰਾ ਹੁੰਦਾ ਨਾ, ਖੱਤਰੀਆਂ ਦੀ ਸਾਰੀ ਕੁਲ ਚੋ ਵੰਸ ਚੋ ਅਸੀਂ ਉੱਚੇ ਹਾਂ, ਜਿਹੜੀ ਮੇਰੀ ਵੰਸ ਹੈ ਸਭ ਤੋਂ ਉੱਚੀ ਹੈ, ਖੱਤਰੀ ਸੋਢੀ ਸਭ ਤੋਂ ਛੋਟੇ ਨੇ, ਉਹ ਸਾਡੇ ਮੁਕਾਬਲੇ ਕੀ ਨੇ, ਇਸ ਕਰਕੇ ਉਹ ਛੋਟੀ ਜਗ੍ਹਾ ਤੇ ਹਨ। ਕਹਿੰਦੇ ਕਹਾ ਤਰੀਨ, ਸਾਡੇ ਮੁਕਾਬਲੇ ਕੀ ਨੇ, ਉਹ ਤਾਂ ਬਹੁਤ ਥੱਲੇ ਨੇ, ਬਹੁਤ ਹੀ ਥੱਲੇ ਨੇ, ਅਸੀਂ ਸਾਰੀ ਕੋਲ ਉੱਚੀ ਬਹੁਤ ਹੈ। ਕਹਿੰਦੇ ਜਥਾ ਸਦਨ ਕੀ ਮੋਰੀ ਜੋਏ, ਤਾਂ ਇਹ ਨੇ ਜਿਵੇਂ ਘਰ ਦੀ ਮੋਰੀ ਹੁੰਦੀ ਹੈ, ਮੋਰੀ ਹੁੰਦੀ ਹੈ ਜਿਸ ਵਿੱਚ ਪਾਣੀ ਨਿਕਲਦਾ ਕਰਦਾ ਸਾਰਾ ਗੰਦਾ ਮੰਦਾ, ਜਿੱਥੇ ਜਿਹਦੇ ਵਿੱਚ ਪਾਣੀ ਕੱਢੀਏ ਬਾਹਰ, ਜਿਹੜੀ ਉਹ ਮੋਰੀ ਹੈ ਗੰਦਾ ਮੰਦਾ ਪਾਣੀ ਕੱਢਣ ਵਾਲੀ, ਉਹ ਤਾਂ ਇਉਂ ਹੈ ਘਰ ਦੀ ਮੋਰੀ ਵਾਂਗੂ, ਮੈਂ ਚਵਾਰੇ ਵਾਂਗੂ ਬਹੁਤ ਉੱਚਾ ਵੱਡਾ ਖੱਤਰੀ ਹਾਂ। ਕਹਿੰਦੇ ਮੰਮ ਤਿਖਾ ਤਨੀਆ ਚਵਾਰੇ ਕੀ ਮੰਮ, ਮੇਰੀ ਤਨੀਆ ਜਿਹੜੀ ਮੇਰੀ ਕੁੜੀ ਹੈ ਨਾ, ਮੇਰੀ ਬੇਟੀ ਹੈ, ਇਹ ਚਵਾਰੇ ਦੀ ਕਿੱਟ ਹੈ, ਤਾਂ ਚਵਾਰੇ ਦੀ ਸਿਖਰਲੀ ਇੱਟ ਹੈ। ਕਹਿੰਦੇ ਪਰ ਤੁਸੀਂ ਕਹੀਏ ਕਿ ਮੋਰੀ ਦੀ ਥਾਂ ਲਾਤੀ ਮੇਰੀ ਜੱਗ ਨੇ, ਮੋਰੀ ਮੇਰੀ ਕੋਲ ਮੇਰੀ ਚਵਾਰੇ ਦੀ ਇੱਟ ਕੁੜੀ ਤੇ ਮੋਰੀ ਜਾ ਕੇ ਲਾ ਦਿੱਤੀ ਹੈ। ਕਹਿੰਦੇ ਤੁਸੀਂ ਵਿਚਾਰ ਨੀ ਚੰਗਾ ਕੀਤਾ ਪੰਡਿਤ ਜੀ, ਕਹਿੰਦੇ ਮੈਨੂੰ ਇਸ ਕਰਕੇ ਮੈਨੂੰ ਬੜੀ ਚਿੰਤਾ ਹੋ ਗਈ ਹੈ, ਮੇਰੇ ਮਨ ਸ਼ੰਕਾ ਹੋ ਗਈ ਹੈ, ਤੋ ਅਸ ਮੰਜਸ ਨਾ ਹੋਣ ਵਾਲੀ ਗੱਲ ਕਰਾਇਆ ਨਹੀਂ ਹੋਣੀ ਚਾਹੀਦੀ ਸੀ। ਕਹਿੰਦੇ ਐਡੀ ਕੁਲ ਦਾ ਮੈਂ ਖੱਤਰੀ, ਐਡਾ ਮੈਂ ਮੰਨਿਆ ਪ੍ਰਭੂ ਨੇ ਆਪ ਮੇਰਾ ਸਤਿਕਾਰ ਦੁਨੀਆਂ ਵਿਚ ਰਾਜ ਭਾਗ ਸ਼ਕਤੀ ਦਾ ਮਾਲਕ ਮੇਰੇ ਮੁਕਾਬਲੇ ਕੁਛ ਵੀ ਨੀ ਹਨ ਮੇਰੀ ਕੁੜੀ ਦਾ ਚਵਾਰੇ ਦੀ ਇੱਟ ਸੀ ਪਰ ਮੋਰੀ ਨੂੰ ਲਾਏ ਹੋ ਕਹਿੰਦੇ ਜਿਵੇਂ ਇੱਟ ਚਵਾਰੇ ਦੀ ਸਾਰੇ ਮਕਾਨ ਦੇ ਸਿਰ ਤੇ ਖੜੀ ਹੁੰਦੀ ਹੈ ਸ਼ਰੋਮਣੀ ਉੱਤੇ ਖੜੀ ਹੁੰਦੀ ਹੈ ਕਹਿੰਦੇ ਮੋਰੀ ਦੀ ਸਾਰਿਆਂ ਤੋਂ ਨੀਵੀਂ ਲੱਗੀ ਹੁੰਦੀ ਹੈ ਸਾਰੇ ਨੀਹ ਦੇ ਉੱਤੇ ਹੁੰਦੀ ਹੈ ਮੋਰੀ ਸਭ ਤੋਂ ਨੀਵੀਂ ਲੰਗੀ ਮੋਰੀ ਦੀ ਹੁੰਦੀ ਹੈ ਤਿੰਨ ਵਾਰੀ ਤਕਰਾਰ ਕੀਤਾ ਤਿੰਨ ਵਾਰੀ ਮੁੜ ਮੁੜ ਕੇ ਗਿਆ ਉਸਨੇ ਮੇਰੀ ਮੇਰੀ ਚਵਾਰੇ ਦੀ ਮੇਰੀ ਲੜਕੀ ਮੋਰੀ ਨੂੰ ਲਾਇਓ ਤੁਸੀਂ ਬੜਾ ਤਰਕਾ ਤਿੰਨ ਵਾਰੀ ਗਿਆ ਮੇਰੀ ਚਵਾਰੇ ਦੀ ਇੱਟ ਮੈਂ ਦਾ ਵੱਡਾ ਖੱਤਰੀ ਤੁਸੀਂ ਬਹੁਤ ਗਲਤ ਕੀਤਾ ਉਹ ਸਾਡੇ ਬੜੇ ਨੀਚ ਨੇ ਛੋਟੀ ਕੋਲ ਛੋਟੀਆਂ ਦੀ ਕਿਹੜੀ ਕੋਲ ਸਾਡੇ ਮੁਕਾਬਲੇ ਇਹੋ ਜਿਹੇ ਬਚਨ ਨੇ ਬੋਲੇ ਹੰਕਾਰ ਦੇ ਭਰੇ ਹੋਏ ਨੇ ਤੋ ਇਹੋ ਜਿਹੇ ਬਚਨ ਕਹੇ ਹਨ ਕਹਿੰਦੇ ਹੁਣ ਬੋਲਿਓ ਤਨ ਕਿਆ ਟਿਕ ਥੀਵ ਕੀ ਦੇਖਿਆ ਤੁਸੀਂ ਜਾ ਕਰਕੇ ਤੋ ਕੀ ਕਰਨਾ ਕੀਤਾ ਇਸ ਤਰ੍ਹਾਂ ਕਹਿੰਦੇ ਕੀ ਗੱਲਾਂ ਕਰਦੇ ਹੋ ਫਕੀਰਾਂ ਵਾਲਾ ਗੁਜਰਾਨ ਹੈ ਫਕੀਰਾਂ ਦੀ ਕੀ ਪੂਜਾ ਹੁੰਦੀ ਹੈ ਅੱਜ ਪੂਜਾ ਕੱਲ ਨੂੰ ਕੋਈ ਨਾਮ ਤੇ ਫਿਰ ਕੀ ਬੱਲੇ ਉਹਨਾਂ ਦੇ ਫਕੀਰਾਂ ਦੀ ਪੂਜਾ ਨੂੰ ਕੀ ਸਮਝਦੇ ਹੋ ਤੁਸੀਂ ਵੱਡਾ ਕਹਿੰਦੇ ਹੋ
ਪੂਜਾ ਲੈ ਆਹਾਰ ਕਰੀਬ
ਕਹਿੰਦੇ ਪੂਜਾ ਲੈ ਕੇ ਆਹਾਰ ਕਰਦੇ ਜੇ ਪੂਜਾ ਲੈ ਕੇ ਕੋਈ ਨਾ ਆਇਆ ਭੁੱਖੇ ਨੀ ਮਰਨਗੇ ਫਿਰ ਕਾਹਦੀ ਗੁਜਰਾਨ ਹੁੰਦੀ ਹੈ ਫਕੀਰਾਂ ਵਾਲੀ ਗੱਲਾਂ ਕਰਦੇ ਹੋ ਮੈਂ ਰਾਜਾ ਕਿਸੇ ਫਕੀਰ ਨਾਲ ਮੇਲ ਮੇਰਾ ਕਿੱਥੇ ਹੋਵੇਗਾ ਕਿੱਥੇ ਮੇਰੀ ਸ਼ਕਤੀ ਰਾਜ ਭਾਗ ਦਾ ਮਾਲਕ ਮੈਂ ਹੁਕਮ ਨਾਲ ਚੀਜ਼ਾਂ ਮੰਗਾ ਲਵਾਂ ਉਹ ਤਾਂ ਕੋਈ ਆ ਗਿਆ ਤੇ ਆ ਗਿਆ ਕਿੱਥੋਂ ਮੰਗਾਉਣਗੇ ਪੂਜਾ ਖਾਣ ਵਾਲੇ ਮੇਰੇ ਬਰਾਬਰ ਕਿੱਥੇ ਜਾਂਦੇ ਹਨ ਜੇ ਕਹਿੰਦੇ ਕੋਈ ਆ ਕੇ ਚੜਾਊਗਾ ਤਾਂ ਇਹ ਮਿਲੇਗਾ ਨਹੀਂ ਤਾਂ ਮਿਲਣਾ ਹੀ ਨੀ ਕੁਛ ਨਹੀਂ ਤਾਂ ਫਿਰ ਕਹਿੰਦੇ ਬੈਠੇ ਰਹਿਣਗੇ ਸਦੀਵ ਬੈਠ ਕੇ ਵੇਖਦੇ ਰਹਿਣਗੇ ਸੋ ਇਹ ਬਚਨ ਕਹੇ ਗੁਰੂ ਪਿਆਰਿਓ ਤੋ ਇਹ ਬਚਨ ਓਦਾਂ ਹੀ ਨੇ ਕਿ ਅੱਜ ਵੀ ਸਾਡੀ ਉੱਥੇ ਖੜੀ ਹੈ ਮਿਲਤੀਆਂ ਸੁਸਤੀਆਂ ਅੱਜ ਵੀ ਜੇ ਕਿਸੇ ਨੂੰ ਕਹਿ ਦਈਏ ਨਾ ਕਿਸੇ ਸ਼ਰਾਬੀ ਬਾਬੇ ਨੂੰ ਇਸ ਤਰ੍ਹਾਂ ਕਰ ਦੇਣਗੇ ਜੇ ਕਿਸੇ ਨੂੰ ਕਹਿ ਦਈਏ ਮੁੰਡਾ ਬਹੁਤ ਚੰਗਾ ਹੈ ਬੜਾ ਗੁਰਮੁਖ ਹੈ ਫਿਰ ਗੁਰਦੁਆਰੇ ਗ੍ਰੰਥੀ ਵੀ ਲੱਗਿਆ ਕਹਿ ਦਿਓ ਨਾ ਉਹਦਾ ਸਤਿਕਾਰ ਕਰਨਗੇ ਗ੍ਰੰਥੀ ਇਸ ਤਰ੍ਹਾਂ ਪੁੱਛੇ ਫਿਰ ਜਵਾਬ ਦੇਣਗੇ ਨਾ ਫਿਰ ਨਹੀਂ ਚੀਜ਼ ਕਿਉਂਕਿ ਉਹ ਗ੍ਰੰਥੀ ਲੱਗਿਆ ਜੋ ਹੋਇਆ ਅੱਜ ਵੀ ਪਸੰਦ ਨੀ ਕਿਸੇ ਦੇ ਗ੍ਰੰਥੀ ਠੀਕ ਹੈ ਉਹ ਭਾਈ ਹੱਥ ਲਾਉਣਗੇ ਉਹ ਮੱਥਾ ਟੇਕਣਗੇ ਨਮਸਕਾਰ ਕਰਨਗੇ ਪਰ ਜਦੋਂ ਐਂ ਸਿਰੇ ਤੇ ਆ ਜਾਓਗੇ ਨਾ ਫਿਰ ਵੀ ਕਿਸੇ ਪਸੰਦ ਨਹੀਂ ਹੈ ਫਿਰ ਵੀ ਸ਼ਰਾਬੀ ਕਬਾਬੀਆਂ ਨੂੰ ਪਹਿਲ ਹੈ ਅੱਜ ਵੀ ਉੱਥੇ ਜੋ ਉੱਥੇ ਸਾਰੀ ਗ੍ਰੰਥੀ ਖੜੀ ਹੈ ਕੋਈ ਆ ਗੱਲ ਉਹਨੇ ਨਹੀਂ ਕੀਤੀ ਸਾਡੀ ਹਾਲਤ ਅੱਜ ਵੀ ਇਹੋ ਜਿਹੀ ਹੈ ਸੋ ਇਸ ਕਰਕੇ ਸਤਿਗੁਰੂ ਕਿਰਪਾ ਕਰੇ ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੇ ਬਚਨ ਉਹਨੇ ਕਹੇ ਹਨ ਸੋ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਆਪਾਂ ਨੇ ਸਾਰਿਆਂ ਨੇ ਸੰਤਾਂ ਨਾਲ ਮਿਲ ਕੇ ਮਨਾਉਣਾ ਹੈ ਸੋ ਆਇਆ ਕੋਈ ਗੁਰੂ ਕੇ ਚਰਨਾਂ ਵਿਚ ਐਸੀ ਕਥਾ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਕਥਾ ਜਿਹਨਾਂ ਨੂੰ ਭੱਟਾਂ ਨੇ ਆਪਣੀ ਬਾਣੀ ਵਿਚ ਪ੍ਰਤੱਖ ਹਰੀ ਰੂਪ ਕਿਹਾ ਧਰਨ ਗਗਨ ਨਾ ਖੰਡ ਮਹਿ ਜੋ ਸਵੈ ਨੂੰ ਪੀ ਰਹੇ ਹੋ ਪਰ ਪਨਪਤਰਾ ਕਛ ਭੇਦ ਨਹੀਂ ਗੁਰੇ ਅਰਜੁਨ ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਨਿਰੰਕਾਰ ਦੀ ਜੋਤ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਪ੍ਰਸੰਗ ਉਹਨਾਂ ਦੀ ਕਥਾ ਆਓ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ ਤੁਹਾਡੀਆਂ ਬੇਨਤੀਆਂ ਪ੍ਰਵਾਨ ਕਰਦੀਆਂ ਪੜ੍ਹਦੇ ਸੁਣਦੇ ਸਬਤ ਲਾਰੇ ਬੰਦ ਇਹ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਜਾ ਪਹਿ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ